ਨਾਨਕ ਜੀ ਆਉਣਗੇ। ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਉਹਨਾਂ ਬਾਲਕਾਂ ਦੇ ਸਮੂਹ ਜਾਲ ਵਿਚ ਚਲੇ ਗਏ, ਉਹਨਾਂ ਵਿਚ ਜਾ ਮਿਲੇ ਹਨ। ਬਾਲਕਾਂ ਨਾਲ ਸਤਿਗੁਰੂ ਜੀ ਵਿਚਰ ਕੇ ਬਾਲ ਲੀਲਾ ਕਰ ਰਹੇ ਨੇ।
ਗੁਰਦੇਵ ਦੇ ਪਵਿੱਤਰ ਪਾਵਨ ਚਰਨਾਂ ਚ ਪਏ ਹੋਏ, ਕੰਗਣ ਖੜਕਦੇ ਨੇ, ਨੱਕ ਨਾਲ ਵੱਧੀ ਹੋਈ ਤੜਾਕੀ ਦੇ ਆਵਾਜ਼ ਖੜਾਕ ਦੀ ਆਉਂਦੀ ਹੈ। ਇਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਲਦੇ ਹਨ।
ਜੋ ਭਈ ਖੇਲਣ ਮੈਂ ਅੰਧੇਰਾ ਕੇ ਭਾਗੇ ਭਾਗੇ ਪਾਲ ਧਮਾਕੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੇਕ ਪ੍ਰਕਾਰ ਦੀਆਂ ਖੇਡਾਂ ਜੋ ਬੱਚਿਆਂ ਦੀਆਂ ਹਨ, ਉਹਨਾਂ ਖੇਡਾਂ ਦੇ ਵਿਚ ਨਾਰਾਜ ਕਰਕੇ ਖੇਡਦੇ ਨੇ। ਇਹ ਭੱਜਦੇ ਨੇ ਤੇ ਪਿੱਛੇ ਪਿੱਛੇ ਬਾਲਕ ਭੱਜਦੇ ਨੇ। ਕਦੇ ਕੋਈ ਬਾਲਕ ਅੱਗੇ ਭੱਜਦਾ ਤੇ ਸਤਿਗੁਰੂ ਜੀ ਉਹਨੂੰ ਪਕੜਨ ਵਾਸਤੇ ਪਿੱਛੇ ਭੱਜਦੇ ਹਨ। ਇਸ ਤਰ੍ਹਾਂ ਦੀ ਲੀਲਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਰ ਰਹੇ ਨੇ।
ਸਤਿਗੁਰੂ
ਜੀ ਤੇਜ਼ੀ ਨਾਲ ਦੌੜਦੇ ਨੇ ਤੇ ਬੱਚੇ ਪਿੱਛੇ ਪਿੱਛੇ ਦੌੜਦੇ ਨੇ, ਤੇ ਜੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬੈਠ ਜਾਂਦੇ ਨੇ, ਰੁਕ ਜਾਂਦੇ ਨੇ, ਤੇ ਸਾਰੇ ਕਿਤੇ ਖਲੋ ਜਾਂਦੇ ਨੇ। ਤੇ ਜੇ ਸਤਿਗੁਰੂ ਜੀ ਕਿਤੇ ਬੈਠਦੇ ਨੇ ਤੇ ਸਾਰੇ ਸਤਿਗੁਰੂ ਜੀ ਦੇ ਚਾਰੇ ਪਾਸੇ ਇਕੱਠੇ ਹੋ ਕੇ ਬੈਠ ਜਾਂਦੇ ਨੇ। ਜਗਤ ਗੁਰੂ ਪਾਤਸ਼ਾਹ ਜੀ ਨਾਲ ਸਾਰੇ ਬਾਲਕਾਂ ਵਿਚ ਉੱਚੇ ਥਾਂ ਤੇ ਬੈਠੇ ਸੋਭਦੇ ਹਨ।
ਨਾਨਕ ਆਨੰਦ ਸਹਿ ਕਹਾਣੀ ਭਗਤ ਮੇਰਾ ਅਗ ਸਿੱਖੇ ਜੋ ਸਾਮੀ।
ਪਾਤਸ਼ਾਹ ਜੀ 5-6 ਵਰਿਆਂ ਦੀ ਉਮਰ ਵਿਚ ਸਤਿਗੁਰੂ ਜੀ ਜਦੋਂ ਬੱਚੇ ਚਾਰੇ ਪਾਸੇ ਬੈਠ ਜਾਂਦੇ ਮਹਾਰਾਜ ਜੀ ਦੇ ਨਾਲ, ਤੇ ਗੁਰਦੇਵ ਜੀ ਉਹਨਾਂ ਨੂੰ ਹਰੀ ਦੀ ਕਥਾ ਸੁਣਾਇਆ ਕਰਦੇ ਸਨ। ਕਿਉਂਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਜਨਮ ਤੋਂ ਹੀ ਬ੍ਰਹਮ ਦਾ ਗਿਆਨ ਰੱਖਣ ਵਾਲੇ ਨੇ ਮੇਰੇ ਸਰ, ਕਿਉਂਕਿ ਆਪ ਹੀ ਬ੍ਰਹਮ ਸਰੂਪ ਨੇ। ਉਸ ਵੇਲੇ ਕਹਿੰਦੇ ਬਾਲਕਾਂ ਨੂੰ ਪਰਮੁ ਪਰਮੇਸ਼ਰ ਦੀ ਕਥਾ ਸੁਣਾਉਂਦੇ ਨੇ, ਜਿਸ ਕਥਾ ਵਿਚ ਭਗਤੀ ਹੈ, ਵੈਰਾਗ ਹੈ, ਭਗਤੀ ਤੇ ਵੈਰਾਗ ਨਾਲ ਮਿਲੀ ਹੋਈ ਜਿਹੜੀ ਕਥਾ ਹੈ, ਉਹ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਉਹਨਾਂ ਬਾਲਕਾਂ ਨੂੰ ਸੁਣਾਉਂਦੇ ਨੇ।
ਸ਼ਰਵਣ ਮਨ ਕਰੇ ਨਿਪਿਆਸਾ, ਕੁਲ ਸੁਣਨੀ ਕੀ ਵਧੈ ਪਿਆਸਾ।
ਪਾਤਸ਼ਾਹ ਜੀ ਉਹ ਜਿਹੜੇ ਬੱਚੇ ਦੇ ਵੀ ਕੋਈ ਛੋਟੀਆਂ ਹਸਤੀਆਂ ਨਹੀਂ ਹਨ, ਉਹ ਬਾਲਕ ਵੀ ਬੜੇ ਬੜੇ ਸਾਧਕ ਨੇ ਜਿਹੜੇ ਪੂਰਵਲੇ ਜਨਮਾਂ ਦੀ ਤਪੱਸਿਆ ਕਰਕੇ ਇਹ ਸਰੀਰ ਧਾਰਨ ਕਰਕੇ ਆਏ ਨੇ ਕਿ ਅਸੀਂ ਨਿਰੰਕਾਰ ਦੀ ਬਾਲ ਲੀਲਾ ਵੇਖਣੀ। ਤੇ ਉਹ ਬੱਚੇ ਸਨ, ਤੇ ਜਦੋਂ ਸਤਿਗੁਰੂ ਜੀ ਦੀ ਭਗਤੀ ਤੇ ਵਿਰਾਸਤ ਦੀ ਕਥਾ ਸੁਣਦੇ ਨੇ ਤੇ ਸਰਵਣ ਕਰਕੇ ਫਿਰ ਉਹਦਾ ਮਨਨ ਕਰਦੇ ਨੇ, ਮਨਨ ਕਰਕੇ ਫਿਰ ਉਹਦਾ ਨਿਧਿਆਸਨ ਕਰਦੇ ਨੇ, ਉਹਦੀ ਕਮਾਈ ਕਰਦੇ ਨੇ। ਇਹ ਨੀ ਜੋ ਸੁਣਿਆ ਛੱਡ ਦਿੱਤਾ, ਸੁਣਨ ਤੋਂ ਬਾਅਦ ਫਿਰ ਮੰਨਣਾ ਤੇ ਮੰਨਣ ਤੋਂ ਬਾਅਦ ਫਿਰ ਉਹਦੀ ਕਮਾਈ ਕਰਨੀ। ਕਹਿੰਦੇ ਇੱਦਾਂ ਸੁਣ ਕੇ ਮਨਨ ਕਰਕੇ ਫਿਰ ਉਹਦੀ ਕਮਾਈ ਕਰਦੇ ਨੇ, ਤੇ ਨਿਧਿਆਸਨ ਕਰਕੇ ਫਿਰ ਉਹਨਾਂ ਅੰਦਰ ਹੋਰ ਕਥਾ ਸੁਣਨ ਦੀ ਪਿਆਸ ਵਧਦੀ। ਜੋ ਸਤਿਗੁਰੂ ਜੀ ਕੋਲ ਸੁਣਦੇ ਪਹਿਲੇ ਦਿਨ, ਅਗਲੇ ਦਿਨ ਹੋਰ ਸੁਣਨ ਦੀ ਪਿਆਸ ਵਧਦੀ, ਔਰ ਉਸ ਭਾਰੀ ਪਿਆਸ ਨੂੰ ਹਿਰਦੇ ਚ ਧਾਰਨ ਕਰਕੇ ਫਿਰ ਮਹਾਰਾਜ ਜੀ ਦੇ ਕੋਲ ਆਉਂਦੇ ਨੇ। ਔਰ ਸਤਿਗੁਰੂ ਸੱਜੇ ਪਾਤਸ਼ਾਹ ਜੀ ਨੂੰ ਕਹਿੰਦੇ, ਮਹਾਰਾਜ ਸਾਨੂੰ ਹਰੀ ਕਥਾ ਸੁਣਾਓ, ਪਰਮੇਸ਼ਰ ਦੀ ਕਹਾਣੀ ਸੁਣਾਓ। ਏਦਾਂ ਉਹਨਾਂ ਦੇ ਮਨ ਵਿਚ, ਬਾਲਕਾਂ ਦੇ ਮਨ ਵਿਚ ਸਤਿਗੁਰੂ ਜੀ ਦੇ ਮੁਖਾਰ ਪਿੰਡ ਵਿਚੋਂ ਹਰੀ ਕਥਾ ਸੁਣਨ ਦੀ ਜਗਿਆਸਾ ਲੱਗੀ ਹੋਈ ਹੈ।
ਯੁਕਤ ਯੁਕਤ ਸੁੰਦਰ ਮਤਰੰਦਾ,
ਮਹਾਰਾਜ ਜੀ ਦੇ ਕਮਲ ਦੇ ਸੁੰਦਰ ਮੁਖ ਤੋਂ ਜਿਹੜੀ ਸਤਿਗੁਰੂ ਜੀ ਬਾਣੀ ਉਚਾਰਦੇ ਨੇ, ਬਚਨ ਉਚਾਰਦੇ ਨੇ, ਉਹ ਇਸ ਤਰ੍ਹਾਂ ਹੈ ਜਿਵੇਂ ਕਮਲ ਦੇ ਫੁੱਲ ਚੋਂ ਸੁਗੰਧੀ ਨਿਕਲਦੀ ਹੋਵੇ। ਮਹਾਰਾਜ ਜੀ ਦੇ ਮੁਖਾਰ ਪਿੰਡ ਚੋਂ, ਕਮਲ ਮੁਖ ਚੋਂ ਨਿਕਲੀ ਹੋਈ ਗਿਰਾ ਬਾਣੀ ਬਚਨ, ਉਹ ਖਾਲਸਾ ਜੀ ਸੁਗੰਧੀ ਦੇ ਫੁੱਲ ਹੈ। ਉਹਦੇ ਵਿਚ ਜਿਹੜੀਆਂ ਸਤਿਗੁਰੂ ਜੀ ਜੁਗਤੀਆਂ ਜਾਂ ਉਕਤੀਆਂ ਵਰਤਦੇ ਨੇ, ਅਸਾ ਕਰਨ ਵੇਲੇ ਕਿਸੇ ਉਦਾਹਰਣ ਦਾ ਜਾਂ ਪ੍ਰਮਾਣ ਦਿੰਦੇ ਨੇ, ਉਹ ਜੁਗਤੀ ਉਕਤੀ ਜੋ ਸਤਿਗੁਰੂ ਜੀ ਦੇ ਮੁਖਾਰ ਦਿਨ ਚ ਨਿਕਲਦੀ ਹੈ, ਮਾਨੋ ਇਸ ਤਰ੍ਹਾਂ ਹੈ ਜਿਵੇਂ ਕਮਲ ਦੇ ਫੁੱਲ ਦੇ ਉੱਤੇ ਬੜਾ ਸੋਹਣਾ ਮਕਰੰਦ ਛਾਇਆ ਹੋਇਆ, ਉਹਦੇ ਉੱਤੇ ਬਹੁਤ ਹੀ ਸੁੰਦਰ ਮਕਰੰਦ ਬਣਿਆ ਹੋਇਆ।
ਪਾਲ ਪਿੰਡ ਦਮ ਹੈ ਮਲਿੰਦਾ, ਕਰਮ ਪਾ ਕਰੇ ਅਗਾਸ ਅਨੰਦਾ।
ਜਿੰਨੇ ਬਾਲਕ ਨੇ ਉਹ ਜਿੰਨੇ ਬੱਚੇ ਨੇ ਉਹ ਭੌਰੇ ਬਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਮਿਲਦੇ ਮਡਰਾ ਰਹੇ ਨੇ। ਮਾਨੋ ਜਿਵੇਂ ਕਮਲ ਦੇ ਫੁੱਲ ਤੇ ਮਕਰੰਦ ਵੇਖ ਕੇ ਸੁਗੰਧੀ ਵੇਖ ਕੇ ਭੌਰੇ ਉਹਦੇ ਉੱਤੇ ਮਡਰਾਉਂਦੇ ਰਹਿੰਦੇ ਨੇ ਨਾ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਜਿੰਨੇ ਵੀ ਜਗਿਆਸੂ ਬਾਲਕ ਨੇ ਉਹ ਭੌਰਿਆਂ ਦੇ ਸਮਾਨ ਸਤਿਗੁਰੂ ਜੀ ਦੇ ਚਾਰੇ ਪਾਸੇ ਰਹਿੰਦੇ ਨੇ। ਸਤਿਗੁਰੂ ਜੀ ਉੱਠਦੇ ਨੇ ਤੇ ਉਹ ਵੀ ਨਾਲ ਉੱਠ ਖਲੋਂਦੇ ਨੇ, ਸਤਿਗੁਰੂ ਜੀ ਦੌੜਦੇ ਨੇ ਤੇ ਉਹ ਵੀ ਨਾਲ ਦੌੜਦੇ ਨੇ, ਜੇ ਸਾਹਿਬ ਜੀ ਬੈਠ ਜਾਂਦੇ ਨੇ ਤੇ ਉਹ ਬਾਲਕ ਵੀ ਨਾਲ ਹੀ ਬੈਠ ਜਾਂਦੇ ਨੇ। ਇਸ ਤਰ੍ਹਾਂ ਕਮਲ ਦੇ ਫੁੱਲ ਦੇ ਸਮਾਨ ਜਿਵੇਂ ਭੌਰੇ ਉਹਦੇ ਆਲੇ ਦੁਆਲੇ ਮਡਰਾਉਂਦੇ ਨੇ, ਏਦਾਂ ਇਹ ਬਾਲਕ ਮਹਾਰਾਜ ਜੀ ਦੀ ਪਾਵਨ ਬਾਣੀ ਸੁਣਨ ਵਾਸਤੇ ਮਹਾਰਾਜ ਜੀ ਦੇ ਕੋਲ ਬੈਠਦੇ ਨੇ।
ਦੂਹੀਰਾ ਆਵਤ ਜਾਵਤ ਮੰਜ ਕੋ ਸੁਰਤ ਧਨ ਹੋਏ ਜਾਏ।
ਕੇਵਲ ਬਾਲਕ ਹੀ ਨਹੀਂ, ਜਦੋਂ ਸਤਿਗੁਰੂ ਜੀ ਬੱਚਿਆਂ ਨੂੰ ਹਰੀ ਕਥਾ ਸੁਣਾਉਂਦੇ ਹੁੰਦੇ ਨੇ ਤੇ ਉਥੋਂ ਰਸਤੇ ਦੇ ਵਿਚੋਂ ਕੋਈ ਨਗਰ ਦਵਾਸੀ ਜਾਂ ਕੋਈ ਮੁਸਾਫਿਰ ਲੰਘਦਾ ਆਉਂਦਾ ਜਾਂਦਾ, ਉਹ ਵੀ ਮਹਾਰਾਜ ਜੀ ਦੇ ਬਚਨ ਸੁਣ ਕੇ ਖਲੋ ਜਾਂਦਾ ਹੈ। ਕਿਉਂਕਿ ਬਚਨਾਂ ਚ ਖਿੱਚ ਇੰਨੀ ਮੇਰੇ ਸਾਹਿਬ ਦੇ ਕਿ ਜਦੋਂ ਬੋਲਦੇ ਨੇ ਤੇ ਸੁਣਨ ਵਾਲਾ ਉੱਥੇ ਹੀ ਖਲੋ ਜਾਂਦਾ। ਆਉਂਦੇ ਜਾਂਦੇ ਜਿਹੜੇ ਮੁਸਾਫਿਰ ਨੇ ਲੋਕ ਨੇ ਉਹ ਉੱਥੇ ਖਲੋ ਕੇ ਮਹਾਰਾਜ ਜੀ ਦੇ ਬੜੇ ਪਿਆਰ ਨਾਲ ਬਚਨ ਸੁਣਦੇ ਨੇ।
ਪੰਡਿਤ ਤੇ ਮਦਰੇ ਲਗੇ ਕੀਰਤ ਬਦਲ ਅਲਾਏ।
ਮਹਾਰਾਜ ਜੀ ਦੇ ਕਹੇ ਹੋਏ ਬਚਨ ਇਸ ਤਰ੍ਹਾਂ ਉਹਨਾਂ ਨੂੰ ਪਿਆਰੇ ਲੱਗਦੇ ਨੇ ਮਾਨੋ ਜਿਵੇਂ ਕਿਸੇ ਵਿਦਵਾਨ ਪੰਡਿਤ ਨੇ ਉਹ ਬਚਨ ਕਹੇ ਹੋ। ਵਿਦਵਾਨ ਪੰਡਿਤ ਦੇ ਕਹੇ ਹੋਏ ਬਚਨ ਜਿਵੇਂ ਪਿਆਰੇ ਲੱਗਦੇ ਨੇ, ਏਦਾਂ ਗੁਰਦੇਵ ਦੇ ਕਹੇ ਹੋਏ ਸੁੰਦਰ ਬਚਨ ਇਹਨਾਂ ਸੁਣਨ ਵਾਲੇ ਸਰੋਤਿਆਂ ਨੂੰ ਪਿਆਰੇ ਲੱਗਦੇ ਨੇ ਔਰ ਉਹ ਮਹਾਰਾਜ ਜੀ ਦੇ ਬਚਨ ਸੁਣ ਕੇ ਸਤਿਗੁਰਾਂ ਦੀ ਕੀਰਤੀ ਕਰਦੇ ਹਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਪਮਾ ਕਰਦਿਆਂ ਕਹਿੰਦੇ ਹਨ,
ਬਾਲਕ ਕਹਿੰਦੇ ਬਚ ਬੋਲੇ ਬਾਲ ਪੈ ਬੋਲ ਬੋਲੇ।
ਲੋਕ ਰਾਹ ਵਿਚ ਜਾਣ ਵਾਲੇ ਸੁਣਦੇ ਨੇ ਨਾ, ਸੁਣ ਕੇ ਹੈਰਾਨ ਹੋ ਕੇ ਕਹਿੰਦੇ ਨੇ ਬੱਚਾ ਕਿਸ ਤਰ੍ਹਾਂ ਦੇ ਬਚਨ ਕਹਿ ਰਿਹਾ। ਦੇਖੋ ਇੱਕ ਇੱਕ ਬਚਨ ਕੀਤਨਾ ਕਿੰਨਾ ਦੁਰਲਭ, ਇੱਕ ਇੱਕ ਬਚਨ ਕਿੰਨਾ ਕੀਮਤੀ ਹੈ। ਕਹਿੰਦੇ ਉਮਰ ਤਾਂ ਬਾਲਕਾਂ ਵਾਲੀ ਹੈ ਪਰ ਇਹਨਾਂ ਦਾ ਕਹਿਆ ਹੋਇਆ ਇੱਕ ਇੱਕ ਬਚਨ ਬੜਾ ਕੀਮਤੀ ਤੇ ਅਮੁੱਲ ਹੈ, ਜਿਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਉਮਰ ਚਾਹੇ ਬਾਲਕਾਂ ਜਿਹੀ ਹੈ ਪਰ ਬਚਨ ਇਹਨਾਂ ਦੇ ਬੜੇ ਕੀਮਤੀ ਅਮੋਲਕ ਹਨ।
ਚੰਦਰਮਾ
ਦੇ ਸੋਹਣੇ ਮੁਖ ਤੋਂ ਸੁਧਾ ਅੰਮ੍ਰਿਤ ਦੇ ਸਮਾਨ ਮਹਾਰਾਜ ਜੀ ਦੀ ਬਾਣੀ ਹੈ। ਕਹਿੰਦੇ ਜਿਹੜੇ ਸਰੋਤੇ ਕੰਨਾਂ ਰਾਹੀਂ ਸੁਣਦੇ ਨੇ ਉਹ ਹਰੀ ਕਥਾ ਨਹੀਂ ਸੁਣ ਰਹੇ, ਕੇਵਲ ਹਰੀ ਬਚਨ ਨਹੀਂ ਸੁਣ ਰਹੇ, ਏਦਾਂ ਜਾਪਦਾ ਕਿ ਮਹਾਰਾਜ ਜੀ ਦੇ ਕਹੇ ਹੋਏ ਬਚਨਾਂ ਦਾ ਅੰਮ੍ਰਿਤ ਉਹ ਆਪਣੇ ਕੰਨਾਂ ਰੂਪੀ ਡੋਲਿਆਂ ਨਾਲ ਭਰ ਭਰ ਕੇ ਪੀ ਰਹੇ ਨੇ। ਅੰਮ੍ਰਿਤ ਪੀਣ ਵਾਸਤੇ ਜਿਵੇਂ ਡੋਨਾ ਚਾਹੀਦਾ ਕਟੋਰਾ ਚਾਹੀਦਾ, ਤੇ ਕਹਿੰਦੇ ਗੁਰੂ ਸਾਹਿਬ ਦੇ ਬਚਨਾਂ ਦਾ ਅੰਮ੍ਰਿਤ ਇਹ ਪੀਣ ਵਾਸਤੇ ਜਿੰਨੇ ਸਰੋਤੇ ਨੇ ਉਹਨਾਂ ਨੇ ਕੰਨਾਂ ਨੂੰ ਕਟੋਰੇ ਬਣਾਇਆ ਔਰ ਆਪਣੇ ਸ਼ਰਵਣਾਂ ਦੇ ਕੰਨਾਂ ਦੇ ਡੋਰਿਆਂ ਨਾਲ ਜਾਂ ਕੰਨਾਂ ਦੇ ਡੋਨਿਆਂ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਚਿੰਦ ਚੋਂ ਉਚਾਰਨ ਕੀਤੇ ਗਏ ਅੰਮ੍ਰਿਤ ਕੁਲ ਬਚਨ ਉਹ ਸਰਵਣ ਕਰਦੇ ਨੇ।
ਲਗੀ ਸਿੱਧਨ ਕੀ ਪ੍ਰੀਤ ਗਦੇਰੀ,
ਜਿੰਨੇ ਬੱਚੇ ਨੇ ਸਾਰਿਆਂ ਦੀ ਬੜੀ ਡਾਢੀ ਪ੍ਰੀਤ ਪੈ ਗਈ ਸਤਿਗੁਰਾਂ ਨਾਲ, ਮਹਾਰਾਜ ਜੀ ਦੇ ਨਾਲ ਬੜੀ ਗਹਿਰੀ ਪ੍ਰੀਤ ਉਹਨਾਂ ਬਾਲਕਾਂ ਦੀ ਬੱਚਿਆਂ ਦੀ ਪਈ ਹੈ।
ਮਹਾਰਾਜ
ਜੀ ਦਾ ਸੰਗ ਨਹੀਂ ਛੱਡਦੇ, ਹਰ ਵੇਲੇ ਸਤਿਗੁਰੂ ਜੀ ਦੇ ਚਰਨਾਂ ਚ ਬੈਠੇ ਮਹਾਰਾਜ ਜੀ ਦੇ ਦਰਸ਼ਨ ਕਰੀ ਜਾਂਦੇ ਨੇ, ਸਾਰਾ ਸਾਰਾ ਦਿਨ ਮਹਾਰਾਜ ਜੀ ਦੇ ਕੋਲ ਹੀ ਰਹਿੰਦੇ ਨੇ ਤੇ ਸ਼ਾਮ ਦੇ ਸਮੇਂ ਮਾਵਾਂ ਉਹਨਾਂ ਦੀਆਂ ਧੱਕੇ ਨਾਲ ਲੈ ਕੇ ਜਾਂਦੀਆਂ, ਉਹਨਾਂ ਬਾਲਕਾਂ ਦਾ ਚਿੱਤ ਨਹੀਂ ਕਰਦਾ ਜਾਣ। ਕਹਿੰਦੇ ਮਹਾਰਾਜ ਜੀ ਦੇ ਚੰਦਰਮਾ ਜੀ ਇੱਥੇ ਮੁੱਖ ਨੂੰ ਚਕੋਰਾਂ ਬਣ ਕੇ ਉਹ ਬਾਲਕ ਵੇਖਦੇ ਰਹਿੰਦੇ ਹਨ।
ਸਦਨ ਆਏ ਜਲ ਮੀਨਾ ਨਾਥ,
ਕਹਿੰਦੇ ਜਦੋਂ ਸਤਿਗੁਰੂ ਜੀ ਬਾਹਰੋਂ ਖੇਡ ਕੇ ਆਪਣੇ ਘਰ ਸ਼ਾਮ ਦੇ ਸਮੇਂ ਮੁੜਦੇ ਨੇ,
ਜਿਸਨੇ ਤਜਰੇ ਸਾਧੂ,
ਅਲਕਾ ਜੀ ਉਹ ਜਿਹੜੇ ਬੱਚੇ ਨੇ ਫਿਰ ਵੀ ਮਹਾਰਾਜ ਜੀ ਦਾ ਸਾਥ ਨਹੀਂ ਛੱਡਦੇ, ਘਰ ਆਉਂਦੇ ਤੇ ਸਤਿਗੁਰੂ ਜੀ ਦੇ ਨਾਲ ਘਰ ਆਉਂਦੇ ਨੇ, ਤੇ ਘਰ ਬਹਿ ਕੇ ਵੀ ਮਹਾਰਾਜ ਜੀ ਦੇ ਦਰਸ਼ਨ ਕਰੀ ਜਾਂਦੇ, ਸਤਿਗੁਰੂ ਜੀ ਦੇ ਦੀਦਾਰ ਕਰੀ ਜਾਂਦੇ ਨੇ।
ਬਾਹਰ ਚਲਦੀ ਸੰਗ ਦੀਦਾਰ ਇਸ ਦਿਨ ਸੁਖ ਦੁਨਿਆਰ
ਸਤਿਗੁਰੂ ਜੀ ਲੀਲਾ ਕਰਦਿਆਂ ਘਰ ਆਉਂਦੇ ਨੇ ਤੇ ਉਹ ਬੱਚੇ ਸਾਰੇ ਮਹਾਰਾਜ ਜੀ ਦੇ ਪਿੱਛੇ ਪਿੱਛੇ ਘਰ ਆ ਜਾਂਦੇ ਨੇ। ਜੇ ਘਰੋਂ ਸਤਿਗੁਰੂ ਜੀ ਬਾਹਰ ਨੂੰ ਜਾਂਦੇ ਨੇ ਤੇ ਉਹ ਬਾਲਕ ਪਿੱਛੇ ਪਿੱਛੇ ਮਹਾਰਾਜ ਜੀ ਦੇ ਨਾਲ ਬਾਹਰ ਤੋਂ ਚਲੇ ਜਾਂਦੇ। ਇਹ ਤਾਂ ਉਹ ਜਿੰਨੇ ਬਾਲਕ ਨੇ ਨਿਤਾ ਪ੍ਰਤੀ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਬੜੇ ਸੁੱਖ ਨਾਲ ਵਿਚਰਦੇ ਨੇ, ਉਹਨਾਂ ਬਾਲਕਾਂ ਦੀ ਬੜੀ ਪਿਆਰੀ ਡਾਢੀ ਗੂੜੀ ਪ੍ਰੀਤ ਜਗਤ ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਪਈ ਹੋਈ ਹੈ।
ਖਾਲਸਾ
ਜੀ, ਉਹਨਾਂ ਚੋਂ ਅਨੇਕਾਂ ਬੱਚਿਆਂ ਨੂੰ ਮੇਰੇ ਪਾਤਸ਼ਾਹ ਨੇ ਮੁਕਤੀ ਦਾ ਅਧਿਕਾਰੀ ਬਣਾ ਦਿੱਤਾ ਹੈ। ਉਹਨਾਂ ਦੇ ਅੰਤਸ਼ਕਰਨ ਇੰਨੇ ਸ਼ੁੱਧ ਹੋ ਗਏ ਨੇ ਕਿ ਹੁਣ ਉਹ ਜੀਵਨ ਮੁਕਤ ਅਵਸਥਾ ਬਾਲਕਪਣੇ ਦੀ ਅਵਸਥਾ ਵਿੱਚ ਹੀ ਮਾਣਨ ਲੱਗ ਪਏ। ਬਚਪਨ ਦੀ ਉਸ ਬਾਲਕਪਣੇ ਦੀ ਅਵਸਥਾ ਵਿੱਚ ਹੀ ਮਹਾਰਾਜ ਜੀ ਦੇ ਪਾਸੋਂ ਛੇਮੋ ਉਚਿਤ ਮੁਕਤੀ ਦੇ ਅਧਿਕਾਰੀ ਬਣ ਗਏ ਨੇ, ਮੋਕਸ਼ ਦੇ ਅਧਿਕਾਰੀ ਬਣ ਗਏ ਨੇ। ਅਨੇਕਾਂ ਨੂੰ ਮੇਰੇ ਸਾਹਿਬ ਨੇ ਮੁਕਤ ਕਰ ਦਿੱਤਾ ਹੈ, ਜੀਵਨ ਮੁਕਤ, ਔਰ ਅਨੇਕਾਂ ਨੂੰ ਮੁਕਤੀ ਦਾ ਅਧਿਕਾਰੀ ਦੀਨ ਦਿਆਲ ਪਾਤਸ਼ਾਹ ਨੇ ਦਇਆ ਕਰਕੇ ਫੜਾ ਦਿੱਤਾ।
ਦੋਹੇਰਾ ਲੀਲਾ ਬਾਲਕ ਖੇਲ ਕੀ ਅਲੰਕਾਰ ਦਾ ਮਿਲਾ।
ਇਹ ਬਾਲਕਾਂ ਦੀ ਲੀਲਾ ਜਿਹੜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਖੇਡ ਰਹੇ ਨੇ, ਭਾਈ ਸਾਹਿਬ ਜੀ ਕਹਿੰਦੇ ਮੈਂ ਅਲੰਕਾਰਾਂ ਤੇ ਵਿਲਾਸਾਂ ਸਮੇਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇੱਕ ਕਥਾ ਨੂੰ ਵਰਣਨ ਕਰ ਰਿਹਾ।
ਜੋ ਸਿੱਖ ਧਰੇ ਧਿਆਨ ਕੋ ਤੇ ਸਤਿਗੁਰ ਸੁਖਰਾ।
ਜਿਹੜੇ ਸਰੋਤੇ ਜਿਹੜੇ ਸਿੱਖ ਸਤਿਗੁਰੂ ਜੀ ਦੀ ਇਸ ਪਾਵਨ ਕਥਾ ਨੂੰ ਸਰਵਣ ਕਰਕੇ ਗੁਰੂ ਸਾਹਿਬ ਜੀ ਦੀ ਉਹਦੀ ਬਾਲ ਮੂਰਤ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਨਗੇ, ਉਹਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਮੂਹ ਸੁਖ ਪ੍ਰਦਾਨ ਕਰਨਗੇ, ਉਹਨਾਂ ਨੂੰ ਸਰਬ ਸੁਖਾਂ ਦੀ ਪ੍ਰਾਪਤੀ ਹੋਵੇਗੀ। ਸਮੂਹ ਸੁਖ ਉਹਨਾਂ ਨੂੰ ਮਿਲਣਗੇ ਜਿਹੜੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਐਸੀ ਪਾਵਨ ਕਥਾ ਨੂੰ ਸਰਵਣ ਕਰਕੇ ਮਹਾਰਾਜ ਜੀ ਦੇ ਉਸ ਬਾਲ ਸਰੂਪ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਨਗੇ।
ਕੀ ਬਾਲਾ ਸੁੰਦਰਵਾ ਚਿਤ੍ਰ ਪਦਾਰਥਨ ਯਾ ਵਿਦ ਖੇਲਤ ਬਾਲਕ ਤੋਂ ਵਿਦ ਭੂਲਤ ਬੋਲ ਮਿਲਾਸ ਜਿਤਾਲਾ।
ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਲਕਾਂ ਨਾਲ ਖੇਡਦੇ ਨੇ, ਬਾਲਕਾਂ ਨਾਲ ਖੇਡਦਿਆ ਹੋਇਆ ਅਨੇਕ ਪ੍ਰਕਾਰ ਦੇ ਕੀਮਤੀ ਬਚਨ ਸਤਿਗੁਰੂ ਜੀ ਮੁਖੋਂ ਉਚਾਰਦੇ ਨੇ, ਔਰ ਅਨੇਕ ਪ੍ਰਕਾਰ ਦੇ ਵਿਲਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਦੇ ਨੇ, ਕੌਤਕ ਕਰਦੇ ਨੇ।
ਭੂਖਦ ਭੂਖਦ ਤੋਂ ਮਿਲ ਦੁਖਦ ਕੌਤਕ ਲੁਖਨ ਦੀਨ ਦਿਆਲ।
ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੰਨ ਤੇ ਪਾਏ ਹੋਏ ਬਹੁਤ ਹੀ ਸੁੰਦਰ ਗਹਿਣੇ ਕਹਿੰਦੇ ਉਹ ਸੋਭਦੇ ਨੇ, ਅਲੰਕ੍ਰਿਤ ਹੋ ਰਿਹਾ ਹੈ ਮਹਾਰਾਜ ਜੀ ਦਾ ਪਾਵਨ ਕੰਨ ਜੋ ਦੁੱਖਾਂ ਤੋਂ ਬਿਨਾਂ ਹੈ, ਦੂਸ਼ਣਾਂ ਤੋਂ ਬਿਨਾਂ ਹੈ। ਜਿਹੜਾ ਸਤਿਗੁਰੂ ਜੀ ਦੇ ਐਸੇ ਸਰੂਪ ਦੇ ਦਰਸ਼ਨ ਕਰਦਾ ਹੈ, ਦੀਨ ਤੇ ਦਇਆ ਕਰਨ ਵਾਲੇ ਦਿਆਲੂ ਪਾਤਸ਼ਾਹ ਜੀ ਆਪਣੇ ਦਰਸ਼ਨ ਕਰਨ ਵਾਲਿਆਂ ਤੇ ਐਸੀ ਦਇਆ ਕਰਦੇ ਨੇ ਕਿ ਉਹਨਾਂ ਦੇ ਸਾਰੇ ਪਾਪ ਹਰੇ ਜਾਂਦੇ ਹਨ, ਉਹਨਾਂ ਦੇ ਸਮਸਤ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ।
ਕਰ ਰੂਖਨ ਕੇ ਕਮ ਰਾਜ ਸਾਲ।
ਸਤਿਗੁਰੂ ਜੀ ਵਿਚਰਦੇ ਨੇ ਰਾਏ ਭੋਏ ਦੀ ਤਲਵੰਡੀ ਵਿਚ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਡਿਆਂ ਤੋਂ ਵੱਡੇ ਹਨ, ਗੁਰੂਆਂ ਵਿਚ ਮਹਾਨ ਗੁਰੂ ਨੇ, ਕਦੇ ਤੇ ਸਤਿਗੁਰੂ ਜੀ ਬਾਹਰ ਦਰਖਤਾਂ ਦੇ ਹੇਠਾਂ ਬਿਰਾਜਦੇ ਨੇ, ਕਿਉਂਕਿ ਤਲਵੰਡੀ ਸਾਹਿਬ ਦੇ ਚਾਰੇ ਪਾਸੇ ਬੜੇ ਸੋਹਣੇ ਬਾਗ ਬਗੀਚੇ ਨੇ, ਉਹਨਾਂ ਬਗੀਚਿਆਂ ਵਿਚ ਕਦੇ ਤਾਂ ਕਿਸੇ ਦਰਖਤ ਥੱਲੇ ਕੌਤਕ ਕਰਦੇ ਨੇ, ਕਦੇ ਸਤਿਗੁਰੂ ਜੀ ਆਪਣੇ ਘਰ ਚ ਆ ਜਾਂਦੇ ਨੇ, ਆਪਣੇ ਮਹਿਲ ਵਿਚ ਆਪਣੇ ਮੰਦਰਾਂ ਚ ਰਹਿ ਕੇ ਬਿਰਾਜਮਾਨ ਹੋ ਕੇ ਖੇਡਦੇ ਨੇ।
ਬਾਲ ਰਹੇ ਅਲ ਬਾਲ ਪਿਜਾਲ ਲੋਕ ਚਲੋ ਜਦੋ ਸਿਹਾ।
ਬਾਲਕ ਜਿਹੜੇ ਸਤਿਗੁਰੂ ਜੀ ਦੇ ਚਾਰੇ ਪਾਸੇ ਅਲ ਬਾਲ ਚ ਘੇਰਾ ਪਾ ਕੇ ਰੱਖਦੇ ਨੇ ਤੇ ਹਰ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ, ਗੁਰਦੇਵ ਦੇ ਪਾਵਨ ਦਰਸ਼ਨ ਪਰਤ ਪਰਤ ਕੇ ਅਨੇਕਾਂ ਬਾਲ ਕੇ ਨਿਹਾਲ ਨਿਹਾਲ ਹੋ ਰਹੇ ਨੇ।
ਮਰ ਹਰੀ ਛੱਤ ਹੀਰਤ ਸੁਖ ਕਲ ਹਰ ਕਿਥਲ ਮਜਦੋ ਚਿਤ ਮਨ ਜਾਗ।
ਪਿਤਾ ਜੀ ਨੇ ਵੇਖਿਆ ਇਹ ਮੇਰਾ ਲਾਲ ਮੇਰਾ ਪੁੱਤਰ ਹੁਣ ਕੁਝ ਵਡੇਰਾ ਹੋ ਗਿਆ, ਭਾਵ ਯਾਨੀ ਕਿ 6-7 ਸਾਲ ਦੀ ਉਮਰ ਹੋ ਗਈ 7 ਵਰਿਆਂ ਦੀ। ਵੇਖਿਆ ਵੀ ਹੁਣ 7 ਵਰਿਆਂ ਦੀ ਬਾਲਕ ਦੀ ਉਮਰ ਹੋ ਗਈ ਹੈ ਤੇ ਹੁਣ ਇਹਦੀ ਉਮਰ ਪੜ੍ਹਨ ਯੋਗ ਹੈ। ਇਹ 7 ਸਾਲ ਦੇ ਬੱਚਿਆਂ ਨੂੰ ਨਾ ਸਮੇਂ ਪੜ੍ਹਨ ਵਾਸਤੇ ਭੇਜਿਆ ਜਾਂਦਾ ਸੀ ਵਿਦਿਆਲਿਆ ਵਿਚ, ਤੇ ਪਿਤਾ ਜੀ ਨੇ ਵੀ ਸੋਚਿਆ ਕਿ ਮੇਰਾ ਪੁੱਤਰ ਹੁਣ ਪੜ੍ਹਨ ਉਚਿਤ ਹੋ ਗਿਆ, ਇਹਦੀ ਬਾਲ ਲੀਲਾ ਦੀ ਜਿਹੜੀ ਅਨੇਕ ਪ੍ਰਕਾਰ ਦੀਆਂ ਖੇਡਾਂ ਦਾ ਸਮਾਂ ਸੀ ਉਹ ਬੀਤ ਗਿਆ, ਹੁਣ ਇਹਦੀ ਪੜ੍ਹਨ ਦੀ ਉਮਰ ਹੈ, ਹੁਣ ਇਹਦੀ ਪੜ੍ਹਾਈ ਕਰਨ ਦੀ ਉਮਰ ਹੈ।
ਹਮ ਤਾਜ ਵਿਸ਼ੇਖਾ ਸਿੱਖੇ ਲੇਖਾ ਮੈਂ ਸਭੇ ਪਹਿਚਾਨ।
ਉਸਦੇ ਨੇ ਪਿਤਾ ਮਹਿਤਾ ਕਾਲੂ ਜੀ, ਇਹ ਸਾਡਾ ਕੰਮ ਕਾਰ ਹੈ ਬੜਾ ਵੱਡਾ, 20 ਪਿੰਡਾਂ ਦੀ ਪਟਵਾਰੀ ਦੀ ਕਿਰਤ ਮੇਰੇ ਕੱਲੇ ਕੋਲ ਹੈ, ਤੇ ਜੇ ਇਹ ਚੰਗਾ ਪੜ੍ਹ ਲਿਖ ਜਾਏਗਾ ਗਿਣਤੀ ਮਿਣਤੀ ਕਰਨੀ ਸਿੱਖ ਜਾਏਗਾ ਤੇ ਇਹਦੇ ਲੇਖਣ ਜੋਖਣ ਦੀ ਪੜ੍ਹਨ ਸੁਣਨ ਦੀ ਗਿਣਤੀ ਦੇ ਨਾਲ ਇਹ ਫਿਰ ਮੇਰੇ ਹੱਥ ਨਾਲ ਕੰਮ ਵਿਚ ਹੱਥ ਵਡਾਵੇਗਾ। ਆਉਣ ਵਾਲੇ ਸਮੇਂ ਵਿਚ ਜਿਹੜਾ ਸਾਡਾ ਇਹ ਕੰਮ ਹੈ ਇਸ ਕੰਮ ਨੂੰ ਇਹ ਸੰਭਾਲਣ ਵਾਲਾ ਹੋਵੇਗਾ, ਇਸ ਕਰਕੇ ਹੁਣ ਇਹਦੀ ਪੜ੍ਹਨ ਦੀ ਉਮਰ ਹੈ ਤੇ ਇਹਨੂੰ ਪੜ੍ਹਨਾ ਚਾਹੀਦਾ।
ਘਰ ਪਟਵਾਰੀ ਗ੍ਰਾਮੇ ਸਾਰੀ
ਕਿਉਂਕਿ ਪਿੰਡਾਂ ਦੀ ਪਟਵਾਰੀ ਦਾ ਜਿਹੜਾ ਕੰਮ ਕਾਰ ਹੈ ਉਹ ਗਿਣਤੀ ਮਿਣਤੀ ਵੀ ਉਸ ਪਟਵਾਰੀ ਦੀ ਕਿਰਤ ਚ ਹੁੰਦੀ ਹੈ, ਉਹਨੂੰ ਗਿਣਤੀਆਂ ਮਿਣਤੀਆਂ ਵੀ ਕਰਨੀਆਂ ਪੈਂਦੀਆਂ ਨੇ ਤੇ ਇਹਨੂੰ ਗਿਣਤੀ ਤਾਂ ਜਰੂਰ ਆਣੀ ਚਾਹੀਦੀ ਹੈ ਨਾ, ਗਣਿਤ ਤਾਂ ਇਹਨੂੰ ਜਰੂਰ ਆਉਣਾ ਚਾਹੀਦਾ ਤਾਂ ਜੋ ਇਹ ਗਿਣਤੀ ਮਿਣਤੀ ਕਰਕੇ ਸਾਡੇ ਪਿੰਡਾਂ ਦੀ ਪਟਵਾਰੀ ਦੀ ਜਿਹੜੀ ਕਿਰਤ ਹੈ ਉਹਨੂੰ ਇਹ ਕਰਨ ਜੋਗਾ ਹੋ ਸਕੇ। ਇਹਨਾਂ ਨੂੰ ਗਿਣਤੀ ਗਿਣਤੀ ਪੜ੍ਹਾ ਦੇਵੇ, ਘੱਟੋ ਘੱਟ ਇੰਨਾ ਕੀ ਪੜ੍ਹ ਲਵੇ ਜਿੰਨਾ ਕੁ ਮੈਂ ਪੜ੍ਹਿਆ। ਇਹਦਾ ਮਹਿਤਾ ਕਾਲੂ ਜੀ ਸੋਚਦੇ ਨੇ ਮਨ ਹੀ ਮਨ ਕਿ ਜਿੰਨਾ ਕੁ ਮੈਂ ਪੜ੍ਹਿਆ ਹਾਂ ਮੇਰੀ ਜਿੰਨੀ ਪੜ੍ਹਾਈ ਇਹ ਕਰ ਲੈਣ ਤੇ ਮੇਰੇ ਵਰਗਾ ਹੀ ਹੋ ਜਾਏ, ਮੇਰੇ ਜਿੰਨਾ ਹੀ ਇਹ ਪਟਵਾਰੀ ਦਾ ਕੰਮ ਕਾਰ ਸਿੱਖ ਲਵੇ, ਲਿਖਤ ਜੁਗਤ ਕਰਨੀ ਜਦੋਂ ਗਿਣਤੀ ਮਿਣਤੀ ਸਿੱਖ ਲਏਗਾ ਬਾਕੀ ਮੇਰੇ ਨਾਲ ਜਦੋਂ ਕੰਮ ਕਰੇਗਾ ਤੇ ਬਾਕੀ ਦਾ ਕੰਮ ਵੀ ਇਹਨੂੰ ਆ ਜਾਏਗਾ, ਮੇਰੇ ਜਿੰਨੀ ਪੜ੍ਹਾਈ ਕਰ ਲਵੇ ਕਿਸੇ ਪੰਥ ਦੇ ਕੋਲ ਬਿਠਾ ਕੇ ਇਹਨੂੰ ਪੜ੍ਹਨ ਪਾਇਆ ਜਾਵੇ।
ਹੁਕਮੀ ਅਲਾਵੇ ਸੁਧ ਨਾ ਪੜ੍ਹਾਵੇ ਸੋਚਤ ਸਭ ਤਾਤ।
ਸੋਚਦੇ ਨੇ ਕਿ ਬੜੇ ਬੜੇ ਵਿਦਵਾਨ ਲੋਕ ਗੁਣੀ ਲੋਕ ਇਹ ਗੱਲ ਆਖਦੇ ਨੇ ਕਿ ਜਿਹੜੇ ਪਿਓ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨਹੀਂ ਉਹ ਪਿਓ ਦਰਅਸਲ ਆਪਣੇ ਬੱਚਿਆਂ ਦਾ ਪਿਤਾ ਨਹੀਂ ਹੈ, ਉਹ ਸਭ ਤੋਂ ਵੱਡਾ ਦੁਸ਼ਮਣ। ਜਿਹੜਾ ਆਪਣੇ ਬੱਚਿਆਂ ਨੂੰ ਵਿਦਿਆ ਨਾ ਪੜ੍ਹਾਵੇ, ਜਿਹੜਾ ਆਪਣੇ ਬੱਚਿਆਂ ਨੂੰ ਵਿਦਿਆ ਗ੍ਰਹਿਣ ਨਾ ਕਰਾਵੇ ਉਹ ਪਿਤਾ ਦਰਅਸਲ ਆਪਣੇ ਪੁੱਤਰ ਦਾ ਜਾਂ ਆਪਣੇ ਬੱਚਿਆਂ ਦਾ ਪਿਤਾ ਨਹੀਂ ਹੈ, ਉਹ ਬੜਾ ਵੱਡਾ ਸ਼ਤਰੂ ਹੈ, ਉਹ ਬੜਾ ਵੱਡਾ ਦੁਸ਼ਮਣ ਹੈ।
ਜਗ ਗੱਲ
ਜਗਤ ਵਿਚ ਪ੍ਰਗਟ ਹੈ ਕਿ ਜਿਹੜੇ ਬੱਚੇ ਪੜ੍ਹੇ ਲਿਖੇ ਨਹੀਂ ਹੁੰਦੇ ਉਹਨਾਂ ਨੂੰ ਇਸ ਜਗਤ ਵਿਚ ਸੋਭਾ ਨਹੀਂ ਮਿਲਦੀ। ਇਸ ਜਗਤ ਦੇ ਵਿਚ ਸੋਭਦੇ ਤਾਂ ਉਹੀ ਨੇ ਜਿਹੜੇ ਪੜ੍ਹ ਲਿਖ ਜਾਂਦੇ ਨੇ ਵਿਦਵਾਨ ਹੁੰਦੇ ਨੇ, ਤੇ ਜਿਹੜਾ ਨਾ ਪੜ੍ਹੇ ਉਹ ਸੋਭਾ ਨਹੀਂ ਪਾਉਂਦਾ, ਤੇ ਪੜ੍ਹੇ ਲਿਖੇ ਬਿਨਾਂ ਉਹਨੂੰ ਮੱਤ ਵੀ ਨਹੀਂ ਆਉਂਦੀ ਵੀ ਮੈਂ ਕਿਸ ਤਰ੍ਹਾਂ ਵਿਚਰਨਾ। ਪਿਤਾ ਜੀ ਇਹ ਵਿਚਾਰ ਕਰ ਰਹੇ ਨੇ ਮਨ ਵਿਚ ਕਿ ਪੜ੍ਹਾਈ ਬਿਨਾਂ ਮੱਤ ਦਾ ਵੀ ਨਹੀਂ ਪਤਾ ਲੱਗਦਾ, ਇਹ ਗੱਲ ਜਗਤ ਵਿਚ ਪ੍ਰਗਟ ਹੈ।
ਮੈਂ ਦਰਦ ਖਿਟਾਓ ਹੋਰ ਦਬਾਓ ਸਮਝੀ ਨਾ ਤੋ ਜਿਦ ਸੁਵੇ।
ਉਹ ਨਾ ਤਾਂ ਚੰਗੇ ਤਰੀਕੇ ਨਾਲ ਵਪਾਰ ਕਰ ਸਕਦਾ ਕਿਉਂਕਿ ਪੜ੍ਹਾਈ ਨਾ ਕੀਤੀ ਹੋਵੇ ਤੇ ਵਪਾਰ ਕੀ ਕਰੇਗਾ। ਜੇ ਉਹਨੇ ਪੜ੍ਹਾਈ ਕੀਤੀ ਹੋਵੇ ਤੇ ਉਹ ਚੰਗਾ ਵਪਾਰ ਕਰਕੇ ਧਨ ਖੱਟ ਸਕਦਾ, ਇਹਦੇ ਜਿਹੜਾ ਨਾ ਪੜ੍ਹੇ ਉਹ ਧਨ ਦੀ ਕਮਾਈ ਨਹੀਂ ਕਰ ਸਕਦਾ, ਉਹਦਾ ਸੁਭਾਅ ਭੋਲਾ ਰਹਿੰਦਾ, ਉਹਨੂੰ ਕਿਸੇ ਪ੍ਰਕਾਰ ਦੀ ਸਮਝ ਨਹੀਂ ਆਉਂਦੀ, ਕਿਹੜਾ ਚਾਹੇ ਮਰਜ਼ੀ ਉਹਨੂੰ ਮੂਰਖ ਬਣਾ ਦੇ। ਇਸ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਅਤ ਜ਼ਰੂਰੀ ਪਿਤਾ ਮਹਿਤਾ ਕਾਲੂ ਜੀ ਸੋਚ ਰਹੇ ਨੇ ਕਿ ਪੜ੍ਹਾਈ ਬਿਨਾਂ ਕੋਈ ਜ਼ਿੰਦਗੀ ਨਹੀਂ ਹੈ, ਵਿਦਿਆ ਬਿਨਾਂ ਬੱਚੇ ਦਾ ਕੋਈ ਭਵਿੱਖ ਨਹੀਂ ਹੈ, ਉਹਦੇ ਨਾਲ ਉਹ ਧਨ ਵੀ ਕਮਾ ਨਹੀਂ ਸਕਦਾ, ਉਹਦਾ ਸੁਭਾਅ ਵੀ ਭੋਲਾ ਰਹਿੰਦਾ ਹੈ, ਉਹਨੂੰ ਕਿਸੇ ਪ੍ਰਕਾਰ ਦੀ ਸਮਝ ਵੀ ਨਹੀਂ ਪੈਂਦੀ ਦੁਨੀਆਂ ਵਿਚ ਵਿਚਰਨ ਦੀ।
ਵਿਚਾਰਾ ਕੱਲ ਖੁਦ ਸਾਰਾ
اپنے من چ وچار کیتی پتا مہتا کاڑو جی نے کہ کل سویر ہوندیاں میں اپنے پتر نو پاندا جی کول لے کے جاواں گا اور انہاں نو کہاں گا بھی اینو گدیا پڑھاؤ ہن انہاں دی پڑھن دی عمر ہے اس عمر دے وچ پڑھیا انہاں نو زیادہ پھلی بھوت ہوے گا سرتی تو کہندے نرمل ہے تے کہندے کل سویر ہوندیاں دن چڑھدیاں میں اینو نال لے کے جاواں گا اور پاندا جی کول پڑھ لو پاواں گا
جب بھی پر آتا لے کر ساتا چلنے بھیو تیار
چار کیتی رات بتیت ہو گئی اگلا دن چڑ گیا جگت گرو گرو نانک صاحب سچے پاتشاہ جی مہاراج جی نو نال لیا ایتا مہتا کالو جی نے آخیا وی اینو تیار کرو میں پاندا جی کول اج انہاں نو پڑھنے پا کے آنا ہے اتنے جا کے پڑھائی کرن گے کچھ گنتی منتی سکھ لین گے تے اپنا کام آن والے سمے وچ سانبھ لین گے جڑی پٹواری دی کرت ہے اس طرح کہندے ستگرو گرو نانک صاحب جی نو نال لجان دی تیاری کر لے
اجت پھل تھاری گوڑ سپاری اینی کر میں دھار
اس سمے دی مریادا سی جی تاپ کول اپنے بچے نو ودیا پڑھن واسطے بھیجتے سی پہلو تو استاد نو بھیٹا کریا کرتے کہندے بڑی سونی تھال اس تھال دے وچ کچھ قیمتی وستواں سکھن سکاؤن دیاں اودے وچ سپاریاں آدت یہ چیزاں پا لیاں کہ جا کے میں انہاں نو بھیٹ کراں گا تے آکھاں گے تہاڈی استادی دی بھیٹا اور ایس بچے نانک نو تسی اپنا شاگرد بناؤ پر پتا جی یہ نہیں سن جانتے کہ میرے صاحب نے اس پاسے نو اپنا شاگرد بنانا ہے پڑھن دی لوڑ سی جیڑی پڑھائی میرے صاحب سچے پاتشاہ جی پڑھانا چاہتے نے وہ دنیا تو نرالی پڑھائی ہے کہندے پتا جی نے تھال لے لیا اس سپاریاں جا کچھ ہور وستواں قیمتی چنگیاں پا لیا
اجنا پہلائے سواگت سوائے
ستگرو گرو نانک صاحب نو پائے کے میرا پتر اج پہلے دن پڑھن چلے بڑے سونے نوین بستر ستگرو جی نو پوائے نے اور پتا جی دے نال جگت گرو گرو نانک صاحب جی نال چل پئے بڑی سونی سوکا پاؤندے ہوئے نال چل پئے
گت جنجل چاری گج ستواری
چال بڑی سونی مست چال ہے جی گج ہاتھی ترتا بڑا سندر لگتا ہے ایسا دی سونی چال مہاراج چوم چوم کے ترتے نے پچھو پیٹ ویکدی ہے ماں ستگرو گرو نانک صاحب نو جانے ویک ویک ماتا جی بارے بارے جانے نے بلہار بلہار جانے نے
چل جاتے ہیں پد جات چلے
مہاراج جی چرن جو کمل جل جات جل جل جنمیا ہوا وہ کی ہوں کمل میرے صاحب دے پوتر چرن کمل دے سمان مہاراج سچے پاتشاہ جی پوتر چرنا کملوں کے نال ٹرے جا رہے نے کہتا کرانگر کر آنگر بھائی سنتوخ سنگھ جی کی ودیا بھی چلکتی یہ کتنے بڑے مہان ودوان کوتا پورس کوتا ویاہ کرنے کا کتنا بڑا بھاری سکھ ادا پڑھیے کرانگر پر جدو ویاہ کرنے دے نال پڑھیے پھر کارے آنگر پتا جی نے ہاتھ کی انگل پڑی ہوئی کر کہتے ہاتھ نو آنگر کہتے انگلی نو پتا جی دے ہاتھ دی ایک انگل گرو نانک صاحب نے اپنے ہاتھ چ پڑی ہوئی تے نال نال ٹرے جا رہے نے بڑی سونی سوبھا پا رہے نے ٹرتے نے بڑا سونا پوتر مہاراج جی دے پاون چرن کمل زمین تے ٹکاؤندے نے اور پتا جی دے ہاتھ دی انگل اپنے ہاتھ چ پڑی ہوئی تے ٹرے جا رہے نے
کر کنکن سو کت کنکن ہے
ہاتھ دے وچ کنگن او کھڑک دے سوب دے لک نال پائی تڑاگی وہ بھی کھڑکتی ہے
کل کنڈل لول کنڈل نتائے
کنا وچ بڑے سونے کنڈل وہ بھی مہاراج سچے پاتشاہ جی دے شریر دا شکار بنے ہوئے تے او مہاراج جی دیاں گلاں دے اُتے چائی پرساواں پہ پاؤندے نے
گل لوچت کج مثال ملے
سچے پاتشاہ جی دے پوتر نیتر بڑے وشال موٹیاں اکھاں جنہ دے وچ بڑا کرونا رس بھریا ہویا کرپا دا رس بھریا ہویا تے مہاراج سچے پاتشاہ جی دے اکھاں دیاں پنکھڑیاں کمل پتر دے پنکھڑیاں دے سمان کومل ہن جتھے چاکڑے پڑھتے نے بہ کے چاکڑے کہندے نے ودیارتھی نو جتھے ودیارتھی بہ کے پڑھتے نے اس چٹپال وچ بڑی سونی چٹپال بنی ہوئی واتاورن بڑا سوچ صاف تے گوپال پاندا جی اس چٹپال دے مکھ ادھیاپک نے جڑے اتنے بالکاں نو گدیا پڑھاؤندے نے اس ودیالے دے وچ لے گئے جتھے بچے بارم بار پڑھ رہے پہاڑے پڑھ رہے سی کوئی ادھے کا پہاڑا پڑھتا ہے کوئی ایک دا کوئی جوڑے دا کوئی سوائے دا کوئی دو دا کہنے اس طرح بچے بار بار اچھی اچھی پڑھ رہے نے تے ساری چٹسالا انہاں بچیاں دی پڑھائی دی اچھی اچھی آواز جڑ گونج رہی ہے
جو ہیرا کیسے پاندے پاس دم شری نانک سکھ کند
مہتا کالو جی پنڈا پنڈ دے ਮੁਖੀ ਸਿਆਣਿਆਂ ਵਿਚੋਂ ਬੋਧਵਾਰ ਮੁਖੀਆਂ ਵਿਚੋਂ ਇੱਕ ਸੰਤ ਪਟਵਾਰੀ ਸਨ ਗੋਪਾਲ ਪਾਂਧਾ ਜੀ ਨੂੰ ਉੱਠ ਕੇ ਸਤਿਕਾਰ ਕੀਤਾ ਜਿਹੜੀ ਥਾਲ ਚੋਂ ਭੇਟ ਕੀਤੀ ਪਾਂਧਾ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪਾਂਧਾ ਜੀ ਦੇ ਕੋਲ ਬਿਠਾ ਦਿੱਤਾ ਸੁੱਖਾਂ ਦੇ ਕੰਡ ਮੂਲ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗੋਪਾਲ ਪਾਂਧੇ ਦੇ ਕੋਲ ਬੈਠ ਗਏ ਨੇ ਨਜ਼ਰ ਵੇਖਦਿਆਂ ਇੱਕ ਵਾਰੀ ਅੱਖਾਂ ਚੌਂਕ ਗਈਆਂ ਕਿਉਂਕਿ ਮਹਾਰਾਜ ਜੀ ਦਾ ਮੁੱਖ ਮੰਡਲ ਸੂਰਜ ਦੇ ਸਮਾਨ ਪ੍ਰਕਾਸ਼ ਰਿਹਾ ਔਰ ਸੂਰਜ ਨੂੰ ਵੇਖ ਕੇ ਜਿਵੇਂ ਕਮਲ ਖਿੜਦਾ ਹੈ ਏਦਾਂ ਪਾਂਧੇ ਦੇ ਮਨ ਵਿਚ ਵੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਨੰਦ ਦੇ ਨਾਲ ਹਿਰਦਾ ਜਿਹੜਾ ਕਮਲ ਵਾਂਗੂ ਖਿੜ ਗਿਆ
ਕਪਿਤ ਕਾਲੂ ਕਹਿ ਪਾਂਧਾ ਸੁਨ ਨਾਨਕ ਹਮਾਰੋ ਸੂਨ
ਮਹਿਤਾ ਕਾਲੂ ਜੀ ਕਹਿਣ ਲੱਗੇ ਪਾਂਧਾ ਜੀ ਸੁਣੋ ਇਹ ਮੇਰਾ ਪੁੱਤਰ ਹੈ ਇੱਕ ਪੁੱਤਰ ਹੈ ਮੇਰਾ ਇਹਦਾ ਨਾਂ ਹੈ ਨਾਨਕ ਇਹ ਮੇਰਾ ਪੁੱਤਰ ਹੈ ਬੜਾ ਲੈਕ ਤੇ ਸਿਆਣਾ ਪੁੱਤਰ ਹੈ ਮੈਂ ਇਹਨੂੰ ਤੁਹਾਡੇ ਕੋਲ ਭਰਤੀ ਕਰਾਉਣ ਵਾਸਤੇ ਆਇਆ ਕਿ ਤੁਸੀਂ ਇਹਨੂੰ ਪੜਾਓ ਇਹਨੂੰ ਵਿਦਿਆ ਪੜਾਓ ਇਹਨੂੰ ਵਿਦਿਆ ਦਾ ਗੁਣ ਦਿਓ ਤੇ ਆਪਣੇ ਨਿੱਜੀ ਹੇਤ ਨਾਲ ਇਹ ਸਮਝ ਕੇ ਵੀ ਇਹ ਮੇਰਾ ਪੁੱਤਰ ਹੈ ਇਹ ਜਾਣ ਕੇ ਤੁਸੀਂ ਇਹਨੂੰ ਵਿਦਿਆ ਪੜਾਓ ਇਹਨੂੰ ਵਿਦਿਆ ਦੀ ਦਾਤ ਦਿਓ
ਦਿਓ ਮੈਂ ਉਪਾਇਨ ਸੁਨਾਇਨ ਸੋਵੇ ਜਬ
ਜਦੋਂ ਤੁਸੀਂ ਮੇਰੇ ਪੁੱਤਰ ਨੂੰ ਗੁਣੀ ਬਣਾ ਦਿਓਗੇ ਨਾ ਇਹ ਪੜ੍ਹ ਲਿਖ ਜਾਏਗਾ ਇਹ ਚੰਗਾ ਵਿਦਵਾਨ ਬਣ ਜਾਏਗਾ ਤੁਹਾਡੀ ਪੜ੍ਹਾਈ ਵਿਦਿਆ ਇਹਦੇ ਅੰਦਰ ਵੱਸ ਜਾਏਗੀ ਤੇ ਪਾਂਧਾ ਜੀ ਮੈਂ ਵਚਨ ਕਰਦਾ ਤੁਹਾਡੀਆਂ ਝੋਲੀਆਂ ਮਾਇਆ ਦੇ ਨਾਲ ਭਰ ਦੇਣ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿਆਂਗਾ ਬੜੀ ਭੇਟਾ ਤੁਹਾਨੂੰ ਭੇਟ ਕਰਾਂਗਾ ਉਪਾਇਨਾ ਵਸਤੂਆਂ ਭੇਟ ਕਰਾਂਗਾ ਜੇ ਤੁਸੀਂ ਇਹਨੂੰ ਚੰਗਾ ਗੁਣੀ ਬਣਾ ਦਿਓ
ਇੱਕ ਦੋ ਹਾਇਨ ਮੈਂ ਕੀਜੀਏ ਸੁਚੇਤ ਦੋ
ਬਸ ਇੱਕ ਦੋ ਸਾਲਾਂ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਸੁਚੇਤ ਕਰ ਦਿਓ ਵੀ ਗਿਣਤੀ ਗਿਣਤੀ ਕਰਨ ਜੋਗਾ ਹੋ ਇੱਕ ਦੋ ਸਾਲਾਂ ਵਿੱਚ ਇਹ ਚੰਗਾ ਪੜ੍ਹਨ ਲਿਖਣ ਵਾਲਾ ਬਾਲਕ ਬਣ ਜਾਏ ਇਹਨੂੰ ਗਿਣਤੀ ਦਾ ਹਿਸਾਬ ਕਿਤਾਬ ਕਰਨਾ ਆ ਜਾਏ ਉਹ ਤੁਸੀਂ ਇਹਨੂੰ ਪੜ੍ਹਾ ਦਿਓ ਤੇ ਇੱਕ ਦੋ ਸਾਲਾਂ ਵਿੱਚ ਜਦੋਂ ਇਹ ਚੰਗਾ ਪੜ੍ਹ ਲਿਖ ਜਾਏਗਾ ਚੰਗਾ ਗੁਣ ਤੁਹਾਡੇ ਕੋਲ ਗਿਣਤੀ ਦਾ ਲੈ ਲਏਗਾ ਤੇ ਫਿਰ ਮੈਂ ਤੁਹਾਨੂੰ ਉਹਦੇ ਬਦਲੇ ਮਾਇਆ ਭੇਟ ਕਰਾਂਗਾ ਜੋ ਤੁਸੀਂ ਕਹੋਗੇ ਉਹ ਵਸਤੂ ਤੁਹਾਨੂੰ ਦੇਵਾਂਗਾ
ਐਸੇ ਮੁੱਖ ਭਾਗਯਵ ਲਾ ਕੇ ਹੈ ਪੰਜਾਬ ਦੇ ਕੀ
ਇਸ ਤਰ੍ਹਾਂ ਕਹਿ ਕੇ ਕਿ ਮੈਨੂੰ ਘੜੀ ਅਵ ਲਾਖਾ ਹੈ ਕਿ ਮੇਰਾ ਪੁੱਤਰ ਚੰਗਾ ਪੜ੍ਹ ਲਿਖ ਜਾਏ ਕਿਉਂਕਿ ਸਾਡਾ ਕੰਮ ਇਹੋ ਜਿਹਾ ਤੇ ਲੇਖੇ ਦਾ ਕੰਮ ਸਾਡੇ ਕੰਮ ਚ ਜ਼ਿਆਦਾ ਹੁੰਦਾ جی تھی او گنتی منتی پڑھا دو گے تو سا جا کام پٹواری کا ہے چنگی طرح سانب لین گے لگے پٹواری صاحب تھی فکر نہ کرو اس بالک نو میں پڑھاوا پتا جی سن کے ست گرو جی نو مہاراج جی اوتھے گوپال پاندے کول چڈ کے پتا مہتا کالو جی اتو واپس پیچھے اپنے گھر نو مڑ گئے گوپال پاندا جی بڑے خوش ہوئے انہوں نے پہلا مہورت بچایا جدو کسی بچے نو پڑھا سی ہندو مت کی مریادا سی تو پہلا شبھ گڑی ویک دے کہڑا شبھ سمے جدو اینو پڑھانا شروع کیتا جائے کہ اپنے مہورت کی وچار
کی
ودیا کی جیڑی دیوی ہے سرسوتی اودی آرادھنا کی اودی پوجا کی جیڑی سارے نو ودیا دین والی ہے یہ پرمیشر کی شکتی ہے ایک پرکار کی یہ کوئی چین روپ نہیں ہے مورتیاں کا خالصہ جی عام کر کے منک نے اپنی سرتی کی کمزوری کر کے بنائی نے واسطوک روپ کے سب پردیشر دیا شکتیاں اکال پورک دیا کوئی روپ رنگ نہیں ہے ودیا دی بھی ایک دیوی ہے تے کہندے اس ودیا دی دیوی دا انہاں نے مندر کیتا جیڑی سارے نو ودیا دا دان دین والی ہے اس دیوی دی آرادھنا کر کے گوپال پاندا جی پڑھائی شروع کران لگے گوپال پاندا جی گنتی پڑھان لگے نے جو گنتی کا آد نے گنتی کا مڈ نے انہوں نو گڑت پڑھان لگے نے گنیا ہی نہ جا سکے جو گنتی تو آ گنت دے انہاں نو گوپال پاندا جی سنکھیا سکھان لگے نے انہاں نو گنتی سکھان لگے نے جڑے آپ اسنکھ نے گنتی منتی چ نہیں آن والے جی بٹھا گئے سی اس کر کے پہلے دن ستگرو جی تاں بیٹھ کے پڑھتے رہے بھی پتا جی بڑے شوق نال بٹھا گئے نے تے کہتے من چ پتا جی دی آگیا دا الگن نہ ہوئے انہاں آخیا پڑھ جے ہن ستگرو جی تاں پہلے گنتیاں منتیاں دے بوڈھی آپ نے یہ گنتی مہاراج جی نے پیدا کی جنیا ودیاو نے سب ستگر چرنا چی پیدا ہوئی انہوں کو کہڑا کچھ لوگ سی کوئی ودیا اندر نہ ہوئے پر کہندے پہلے دن بھی پیتا جی کا حکم ہے وہ بٹھا کے گئے نے پاندا جی کو آپ کہندے مہاراج سچے پاتشاہ جی پہلے دن تا پڑھن لگ پئے پاندا جی پڑھا نا ستگرو جی پیچھے پیچھے پڑھی جانے جی پاندا پڑھا ستگرو گرو نانک صاحب سچے پاتشاہ جی پیچھے پیچھے پڑھی جانے ہاں
جان متوان اپروان ہر خان من
جدو دیکھا جیڑی گل میں کہنا اسی ویلے پڑھ لینے جیڑی گل دوبارہ پوچھنا بھی دوبارہ سنا سنا دیندے پہلے دن کی جیویں پہلے ہی پڑھے ہو پاندا بڑا حیران ہوندا ہے تے خوش بھی ہوندا ہے من ہی من خوش ہوندا ہے بھی یہ بچہ بڑا بدھی مان یہ بالک بڑا سیانا ہے یہ نو جو پڑھائی دا اسی ویلے پڑھ لینا اسی ویلے نو یاد کر لینا کہندے اس طرح خوش ہو رہے نے گوپال پاندا جی
انمان دیر نہ لگاوے
انمان لاندے نے من چ کہ بچہ پڑھن ویلے دیر نہیں لاوے گا یہ بڑی چھتی پڑ جائے گا
تتکال دھن پائے ہو دیتا
یہ چھتی پڑ جائے گا سال دو سال دیتا بڑی بڑی گل ہے مہینے چ پڑ جانا جنہ چھتی پڑے گا میں پھر یہ پیتا پٹواری کو چنگی موٹی مایا لوا گا بھی لیا مایا دے گی کیونکہ یہ بالک ہی بڑا تریس بریک بدھی والا استاد تو اس ویلے بڑی بھاری خوشی ہوں آپ جدو کا بچہ ودیارتھی چنگی ودیا نو پڑھن واسطے سوکشم ورتی ہوگی چیتی نال جو پڑھاوے اس نو گرہن کر لے. بڑی خوشی ہوئی گوپال پاندے نو بھی کچھ دن چ پڑھ جان گے. پھر انہاں دے پتا دے کولوں میں چنگی مایا چنگا تن پراپت کراں گا.
کال پلو مت سال کلیاں کی کو نہ پاوے.
ایسا لگدا ہے جی سرتی دا دماغ دا گھر ہوئے. دماغ دا جی گھر ہے یہ ورگی سرتی یہ ورگا تیز دماغ یہ جیسی سوکھم درتی پڑھن والی اتنے کسی ہور بچے چ مینو کا نظر نہیں آئی ہے. جس گوپال اندر انمان لگ رہا بھی ایسا بچہ میں پہلا نہیں کدے دیکھا. یہو جی بریک سوکھم برتی والا بالک میں نہیں کدے دیکھا. ویک ویک کے حیران ہو رہے نے گوپال پاندا جی کہ اس دن تل سیاح مت والا بدھی مان اور کوئی نہیں.
ایک دن سارے پدیے کاندے جو اچارے پین.
دن تا مہاراج جی نے سارا دن پڑھیا جو جو پاندا جی پڑھاندے رہے. ਸਤੂ ਸੱਚੇ ਪਾਤਸ਼ਾਹ ਜੀ ਕਿੱਥੇ ਉਸੇ ਤਰ੍ਹਾਂ ਪੜ੍ਹਦੇ ਰਹੇ.
ਅੱਜ ਭਈ ਐਨ ਆਏ ਅਜਰ ਸੁਹਾਇਲ.
ਜਦੋਂ ਸੰਧਿਆ ਦਾ ਸਮਾਂ ਹੋ ਗਿਆ ਸ਼ਾਮ ਹੋ ਗਈ ਤੇ ਜਗਤ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਣ ਪਾਠਸ਼ਾਲਾ ਵਿਚ ਛੁੱਟੀ ਹੋਈ ਸਭ ਬਾਲ ਕੇ ਗਏ ਤੇ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਵੀ ਸ਼ਾਮ ਸਮੇਂ ਘਰ ਵਾਪਸ ਮੁੜੇ.
ਵੀਰ ਹਰ ਖਾਏ ਮਾਏ ਅੰਕ ਮੈਂ ਬਸਾਏਲੇ.
ਮਾਤਾ ਨੇ ਜਿਸ ਵੇਲੇ ਦੇਖਿਆ ਵੀ ਮੇਰਾ ਪੋਤਾ ਜੀ ਪੜ੍ਹ ਕੇ ਆਇਆ ਪਹਿਲੇ ਦਿਨ ਵਿਦਿਆਲੇ ਚ ਪਾਠਸ਼ਾਲਾ ਚ ਤੇ ਮਾਤਾ ਤ੍ਰਿਪਤਾ ਨੇ ਸਤਿਗੁਰਾਂ ਨੂੰ ਆਉਂਦਿਆਂ ਨੂੰ ਪਹਿਲਾਂ ਘੁੱਟ ਕੇ ਗੱਲ ਵੱਕੜੀ ਪਾਈ ਤੇ ਗੱਲ ਵੱਕੜੀ ਪਾ ਕੇ ਆਪਣੀ ਗੋਦ ਚ ਬਿਠਾ ਕੇ ਤੇ ਪੁੱਛਣ ਲੱਗੇ.
ਉਜਿਓ ਕਢਿਓ ਕੈਸੇ
ਮਾਤਾ ਜੀ ਪੁੱਛਣ ਲੱਗੇ ਮੇਰਾ ਪੁੱਤਰ ਅੱਜ ਕੀ ਪੜ ਕੇ ਆਇਆ ਤੇ ਜਗਤ ਗੁਰੂ ਪਾਤਸ਼ਾਹ ਜੀ ਨੇ ਅੱਗੋਂ ਪਹਾੜਾ ਸੁਣਾ ਦਿੱਤਾ ਸਾਰਾ ਜਿਹੜਾ ਪੜ੍ਹਿਆ ਸੀ ਜੋ ਪੜ੍ਹ ਕੇ ਆਏ ਸੀ ਉਹ ਯਾਦ ਵੀ ਹੋ ਗਿਆ ਤੇ ਉਹ ਜਵਾਨੀ ਪਹਾੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਨੂੰ ਸੁਣਾ ਦਿੱਤਾ. ਸੁਣ ਕੇ ਮਾਤਾ ਜੀ ਬੜੇ ਖੁਸ਼ ਹੋਏ ਵੀ ਪਹਿਲੇ ਦਿਨ ਗਿਆ ਪਹਾੜਾ ਵੀ ਚੇਤੇ ਕਰ ਲਿਆ. ਬਹੁਤ ਖੁਸ਼ ਹੋਏ ਮਾਤਾ ਜੀ ਦੇ ਮਨ ਚ ਖੁਸ਼ੀ ਹੋਈ.
ਖਾਏ ਅੰਨ ਰਹਿਣ ਪੁੰਨ ਜੀਵੀ ਸੁਖ ਸੈਨ ਤਬ.
ਜਿਹੜੇ ਆ ਗਏ ਇੰਨੇ ਨੂੰ ਰਾਤਰੀ ਸਮੇ ਉਹਨਾਂ ਨੇ ਵੀ ਬੜੀ ਖੁਸ਼ੀ ਮਨਾਈ. ਕਹਿੰਦੇ ਲੰਗਰ ਪਾਣੀ ਭੋਜਨ ਛੱਡਿਆ ਤੇ ਰਾਤ ਸੁੱਖ ਨਾਲ ਬਤੀਤ ਕੀਤੀ.
ਸਤਿਗੁਰੂ
ਜੀ ਲੰਗਰ ਪਾਣੀ ਛੱਕ ਕੇ ਆਪਣੇ ਆਸਣਾਂ ਤੇ ਦਰਾਜੇ ਨੇ ਜਿਹਨਾਂ ਨੂੰ ਕਦੇ ਕਿਸੇ ਦਾ ਭੈ ਨਹੀਂ ਹੈ ਜੋ ਨਿਰਭੈ ਅਵਸਥਾ ਦੇ ਧਾਰਨੀ ਨੇ ਔਰ ਜਿਨ੍ਹਾਂ ਦੇ ਦਰਸ਼ਨ ਕਰਕੇ ਇਸ ਮਨ ਨੂੰ ਸੁਖ ਤੇ ਚੈਨ ਮਿਲ ਜਾਂਦਾ ਹੈ ਐਸੇ ਸਹਿਬ ਸੱਚੇ ਪਾਤਸ਼ਾਹ ਜੀ ਆਪਣੇ ਸੁਖਾਸਨਾ ਤੇ ਅੱਜ ਵਿਰਾਜਮਾਨ ਹੋਏ ਨੇ.
ਭਈ ਜਦ ਬੋਲ ਕਾਲੂ ਲੈ ਕੇ ਪਾਉਂਦੇ ਹੋਰ
ਅਗਲਾ ਦਿਨ ਚੜਿਆ ਇਸ਼ਨਾਨ ਪਾਨ ਸਾਹਿਬ ਜੀ ਨੂੰ ਕਰਾਇਆ ਬੜੇ ਸੋਹਣੇ ਸਵਰਗ ਪੱਤਰ ਖਵਾਏ ਪਿਤਾ ਮਹਿਤਾ ਕਾਲੂ ਜੀ ਦੂਸਰੇ ਦਿਨ ਵੀ ਮਹਾਰਾਜ ਜੀ ਦੀ ਉਂਗਲ ਫੜੀ ਤੇ ਨਾਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫਿਰ ਪਾਂਧੇ ਕੋਲ ਛੱਡਣ ਵਾਸਤੇ ਗੋਪਾਲ ਪਾਂਧੇ ਦੀ ਪਾਠਸ਼ਾਲਾ ਚ ਪਹੁੰਚੇ ਨੇ.
ਸੁਣੀ ਨੁੱਤ ਘੋਰ
ਜਦੋਂ ਗਏ ਪਾਂਧੇ ਨੇ ਬੜੀ ਉਪਮਾ ਕੀਤੀ ਆਖਿਆ ਮਹਿਤਾ ਕਾਲੂ ਜੀ ਇਹਨਾਂ ਨੂੰ ਸਾਲ ਦੋ ਸਾਲ ਨਹੀਂ ਲੱਗਣੇ ਪੜ੍ਹਨ ਵਾਸਤੇ ਇਹ ਤਾਂ ਕੁਝ ਦਿਨਾਂ ਚ ਹੀ ਪੜ੍ਹ ਜਾਣਗੇ ਜੋ ਮੈਂ ਪੜ੍ਹਾਉਣਾ ਗਿਣਤੀ ਮਿਣਤੀ ਤਾਂ ਕੁਝ ਦਿਨਾਂ ਚ ਫੜ ਜਾਣਗੇ ਤੇ ਜਦੋਂ ਆਪਣੇ ਪੁੱਤਰ ਦੀ ਉਸਤਤ ਸੁਣੀ ਨਾ ਤੇ ਸੁਣ ਕੇ ਮਹਿਤਾ ਕਾਲੂ ਜੀ ਦੀ ਛਾਤੀ ਚੌੜੀ ਹੋ ਗਈ ਖੁਸ਼ੀ ਦੇ ਨਾਲ ਕਿ ਮੇਰਾ ਪੁੱਤਰ ਬੜਾ ਵਿਦਵਾਨ ਹੈ ਉਹਦੀ ਸੁਰਤੀ ਇਸਦੀ ਬਰੀਕ ਹੈ ਤੇ ਗੋਪਾਲ ਪਾਂਧਾ ਆਪ ਉਹਨਾਂ ਦੀ ਉਪਮਾ ਕਰ ਰਿਹਾ ਹੈ.
ਕਹਿੰਦੇ
ਪਿਤਾ ਜੀ ਤਾਂ ਚਲੇ ਗਏ ਤੇ ਗੋਪਾਲ ਪਾਂਧੇ ਨੇ ਸਤਿਗੁਰੂ ਜੀ ਨੂੰ ਆਪਣੇ ਕੋਲ ਬੁਲਾ ਲਿਆ. ਦੂਜੇ ਜਿਹੜੇ ਬੱਚੇ ਸਨ ਉਹਨਾਂ ਦੇ ਸਤਿਗੁਰਾਂ ਨੂੰ ਵੱਖਰਾ ਕਰ ਲਿਆ. ਇੱਕ ਪਾਸੇ ਇਹਦੀ ਸੁਰਤੀ ਬਰੀਕ ਤੇ ਸੂਖਮ ਹੈ ਇਹਨੇ ਛੇਤੀ ਪੜ ਜਾਣਾ. ਦੂਜੇ ਬੱਚਿਆਂ ਦੇ ਨਾਲ ਇਹਦਾ ਮੇਲ ਨਹੀਂ ਹੈ ਤੇ ਵੱਖਰਾ ਕਰ ਲਿਆ. ਮਹਿਤਾ ਕਾਲੂ ਜੀ ਦੇ ਸਪੂਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਪਾਂਧੇ ਨੇ ਵੱਖਰਾ ਕਰਕੇ ਇੱਕ ਪਾਸੇ ਤੇ ਮਹਾਰਾਜ ਜੀ ਨੂੰ ਬਿਠਾ ਲਿਆ.
ਨਾਨਕ ਸੁਜਾਨ ਕੋ
ਫਿਰ ਕਹਿੰਦੇ ਅਗਲੇ ਦਿਨ ਦਾ ਜਿਹੜਾ ਸਬਕ ਸੀ ਉਹ ਸਬਕ ਪੜ੍ਹਾਉਣ ਲੱਗੇ ਤੇ ਬੋਲਦੇ ਨੇ ਪਹਾੜਾ ਸੁਣੋ ਤੇ ਪੜ੍ਹਦੇ ਨੇ ਵੀ ਇਹ ਪੜ੍ਹੋ. ਕਹਿੰਦੇ ਇਸ ਪ੍ਰਕਾਰ ਦੇ ਨਾਲ ਅਗਲੇ ਦਿਨ ਦਾ ਜਿਹੜਾ ਪਹਾੜਾ ਸੀ ਉਹ ਪੜ੍ਹਨ ਵਾਸਤੇ ਕਹਿੰਦੇ ਨੇ.
ਤੂੰ ਸ਼ਨੀਕ ਫੇਰ ਕਹਿੰਦਾ ਬਾਰ ਬਾਰ ਕਹੇ اج کیسے تو نہ بولے اج سنے دینا کان کو
ستگرو سچے پاتشاہ جی مہاراج جی نو سکھیا دیندے وی پڑھو ستگرو جی اگوں پڑھدے نے چپ کر کے بیٹھے او کہندا پچھے بولو میرے صاحب جی بول دے نے پاتشاہ دی چوپی بیٹھے نے باندا بار بار کہے بٹ ہن باندا کہے مہاراج پڑھو نانک جی پڑھو پر ستگرو سچے پاتشاہ جی اگوں چپ پہلا دن سارا دن پڑھتے رہے اج گوپال پاندے نے سوچیا سی وی کل واندو اج وی پڑھن گے پر اتے ہور کھیڑ ہو گئی ستگرو سچے پاتشاہ جی اگوں نہیں بول دے تے باندا کہندا کیسے تو نہ بولے اج کیوں نہیں بولدا اج کی ہو گیا تینوں اج کیوں نہیں پڑھدا میری گل دھیان دے کے کن دے کے سن جی میں تین پہاڑے پڑھائے سی اسی طرح میرے پیچھے پیچھے پڑھتا سی کل تا سارا دن تو پڑھتا رہا میرے پیچھے جی میں پڑھاؤں سی جی میں کل پڑھے سی اسی طرح اج بھی پڑھو دیکھو تہاڈے نال دے سارے لڑکے بیٹھے نے وہ بھی تو پڑھ رہے نے جی وہ پڑھ رہے نے اسی طرح تسی بھی کل وانگو میرے کو پڑھو
جب کڈیو کاج آئے تب اب کھیلن میں جیو تیرو آئے کان کو
تسی بڑے ہو گئے آ جڑی پڑھائی کا تانو پڑھاوا گا یہ تھوڑے کام آئے گی جدو بڑے ہو گئے ادھیاپک بن کے ہوں اسی طرح سکھیا دے رہے نے بڑے ہو گئے یہ پڑھائی تھوڑے کام آئے گی ہوں تا من لگ گیا کھیتا نانک پڑھ جو میں پڑھاؤں نہیں تو چڑی ویکھی ہے ہاتھ چڑی بھی پڑی کھائے چوچ کان کو چوچ کان کہ چڑی نو بھی آ ویکھی آ چڑی پوے گی تین اپنی کھیڈا سرخی جوڑی ہوئی ہے پڑھتا کیوں نہیں جو میں پڑھا رہا بڑے ہو کے تیرے کام آئے گا
نر ہری چند سن شرومن مہنگا
سب تو پہلا جن اپدیش دتا میرے صاحب نے اپنے جیون تو اپدیش تا انیک جیون نو دتا پر سب تو پہلا اپدیش جس نو ملیا سی او سی گوپال پاندا جی گوپال پاندا جی نو سب تو پہلا میرے صاحب کولو ਬਾਣੀ ਰਾਹੀਂ ਉਪਦੇਸ਼ ਮਿਲਿਆ ਹੈ ਬਾਣੀ ਰਾਹੀਂ ਬਾਲਕ ਤਾਂ ਹੋਰ ਵੀ ਸੀ ਜਿਹੜੇ ਹਰੀ ਕਥਾ ਸੁਣਦੇ ਸੀ ਪਰ ਜਿਹੜਾ ਸਭ ਤੋਂ ਪਹਿਲਾ ਸ਼ਬਦ ਮੇਰੇ ਸਾਹਿਬ ਨਿਰੰਕਾਰ ਦੇ ਅੰਦਰ ਉਤਰਿਆ ਨਾ ਉਹ ਜਦੋਂ ਗੋਪਾਲ ਪੰਡ ਦੇ ਨਾਲ ਵਾਰਤਾਲਾਪ ਹੋ ਰਹੀ ਸੀ ਉਹ ਸ਼ਬਦ ਉਤਰਿਆ ਜਿਹੜੀ ਅੱਗੇ ਕਥਾ ਆਵੇਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਰਸਾਲ ਬਾਣੀ ਆਪਣੇ ਮੁਖੋਂ ਬੋਲੀ ਤੇ ਪਾਂਧੇ ਨੂੰ ਕਹਿਣ ਲੱਗੇ
ਕਿਆ ਆਪ ਪਦੇ ਤੁਮ کل ہو نج سم کہلا حال ہے سال
جی کہن لگے پاندا جی تسی آپ کی پڑھے ہو کیا آپ پڑھے تم کی آپ پڑھے ہوئے ہو تسی جو تسی مینوں پڑھا کے اپنے ورگا بنانا چاہتے ہو یہ دسو بھی جو تسی پڑھے ہے اس نو پڑھ کے تسی کنا کا لاوا کھٹیا ہے کنا کا لابھ تہانوں ملیا جی پڑھائی تسی پڑھی ہے ہن بڑے تاں تسی بھی ہو گئے پڑھائی تو تھی بھی پڑھی ہے تے جو تھی پڑھے ہو تے مینو اپنے کام کرنا چاہتے ہو یہ دسو جیڑی پڑھائی تھی پڑھی ہے انہوں پڑھ کے تہن کنا کو لاہا ملیا
ہوئے بتائے
جی پڑھائی پڑھن میرا چیت نہیں جی من کا جی تھی پڑھونا تے کوئی یہو جی پڑھائی جیڑی بڑی وشیش ہوئے کوئی پلا لیکھا ہوئے جڑا تہانوں آوندا ہوئے جڑے لیکھے نو پڑھ کے مڑ کے لیکھا نہ دینا پیدا ہوئے پاندا جی او لیکھا جے ہوگا تے مینوں سکھاؤ مینوں پڑھاؤ جے ہے تہاڈے کولو گن او لیکھا جڑا میں کہنا پڑھن واسطے جڑے لیکھے نہ لیکھے مٹ جاندے نے او پڑھاؤ پاندا جی او ودیا پڑھاؤ جڑی بڑی مکھی ودیا وشیش ودیا ہے اے پاندا جی او مینوں بتاؤ دسو
اتر دیجے من سمجھی پیچھے مجھے پڑھائے
مینوں اس گل کا جواب دیو کی پڑھے ہو تسی پڑھائی تسی کیڑی کیتی ہوئی ہے جڑی مینوں پڑھا کے اپنے ورگا بنانا چاہتے ਤੇ ਮੇਰੀ ਇਸ ਗੱਲ ਦਾ ਉੱਤਰ ਦਿਓ ਤੇ ਮੈਂ ਆਪਣੇ ਤੁਹਾਡੇ ਉਸ ਉੱਤਰ ਨੂੰ ਮਨ ਵਿਚ ਸਮਝਾਂ, ਮੈਨੂੰ ਪਤਾ ਲੱਗੇ ਵੀ ਤੁਸੀਂ ਕੀ ਪੜ੍ਹੇ ਹੋਏ ਹੋ।
ਕੋਈ ਫਲਦਾ ਬਿਸ ਮੈਂ ਅਦਭੁਤ ਰਸ ਮੈਂ ਆਨੰਦ ਬਚਨੀ ਅਲਾਏ।
ਪਾਂਧੇ ਨੂੰ ਇਹ ਸਵਾਲ ਅੱਜ ਤੋਂ ਪਹਿਲਾਂ ਕਦੇ ਕਿਸੇ ਬਾਲਕ ਨੇ ਨਹੀਂ ਸੀ ਕੀਤਾ। ਹੈਰਾਨ ਹੋ ਗਏ, ਅਦਭੁਤ ਰਸ ਵਿਚ ਸਮਾ ਗਏ ਹੈਰਾਨੀ ਤੇ ਕਿਸ ਤਰ੍ਹਾਂ ਦੇ ਸਵਾਲ ਜੀ, ਤੁਸੀਂ ਕੀ ਪੜ੍ਹੇ ਦੱਸੋ ਤੇ ਕਿਹੜੀ ਪੜ੍ਹਾਈ ਪੜ੍ਹਾ ਕੇ ਤੁਸੀਂ ਮੈਨੂੰ ਆਪਣੇ ਤੁਲ ਕਰਨਾ ਚਾਹੁੰਦੇ ਹੋ, ਮੈਨੂੰ ਦੱਸੋ ਤਾਂ ਸਹੀ ਇਹਦਾ ਕੀ ਲਾਹਾ। ਤੇ ਪਾਂਧਾ ਜੀ ਬੜੇ ਹੈਰਾਨ ਹੋਏ, ਇੱਕ ਵਾਰੀ ਅਦਭੁਤ ਰਸ ਵਿਚ ਸਮਾ ਗਏ ਤੇ ਉਸ ਵੇਲੇ ਬੋਲੇ ਸਤਿਗੁਰੂ ਜੀ ਨੂੰ ਕਹਿਣ ਲੱਗੇ,
ਸਭ ਜਾਨੋ ਗਿਣਤੀ ਅਮਨੀ ਮਿੰਤੀ
ਲੱਗੇ। ਨਾਨਕ ਜੀ ਮੈਂ ਸਾਰੀ ਗਿਣਤੀ ਜਾਣਦਾ, ਉਹ ਸਭ ਜਾਨੋ ਗਿਣਤੀ, ਮੈਨੂੰ ਸਾਰੀ ਗਿਣਤੀ ਆਉਂਦੀ। ਅਮਨੀ ਮਿੰਤੀ ਜ਼ਮੀਨ ਨੂੰ ਮਿਣਨ ਦੀ ਵਿਦਿਆ, ਕਿਉਂਕਿ ਪਟਵਾਰੀਆਂ ਦਾ ਕੰਮ ਜ਼ਮੀਨ ਮਿਣਨੀ ਹੁੰਦਾ, ਵੀ ਜ਼ਮੀਨ ਕਿੰਨੇ ਕਰੂ ਹੈ ਕੀ ਮਿਣਨਾ, ਕਹਿੰਦੇ ਉਹ ਵੀ ਮੈਨੂੰ ਆਉਂਦੀ ਹੈ। ਫਿਰ ਡਿਓਢੇ ਦੇ ਪਹਾੜੇ, ਜੇ ਡਿਓਢੇ ਦਾ ਪਹਾੜ ਅੱਜ ਕੱਲ ਤਾਂ ਸਿੱਧੇ ਹੋ ਗਏ, ਪਹਿਲਾਂ ਪੁਰਾਣੇ ਬਜੁਰਗਾਂ ਦੇ ਕੋਲੇ ਵਿਦਿਆ ਹੁੰਦੀ ਸੀ, ਡਿਓਢੇ ਦਾ, ਸੁਹਾਏ ਦਾ, ਢੋਡੇ ਦਾ, ਏਦਾਂ 4.5 ਦਾ, 3.5 ਦਾ ਪਹਾੜ ਇਸ ਤਰ੍ਹਾਂ ਵੀ ਪੜ੍ਹਾਇਆ ਕਰਦੇ ਸਰਕਾਰ ਸਕੂਲਾਂ ਵਿਚ ਵਿਦਿਆਲਿਆਂ ਦੇ। ਸੋ ਇਸੇ ਕਹਿਣ ਲੱਗੇ ਵੀ ਤੁਸੀਂ ਇਹ ਦੱਸੋ ਕਿ ਮੈਨੂੰ ਇਹ ਵਿਦਿਆ ਆਉਂਦੀ ਵੀ ਮੈਂ ਗਿਣਤੀ ਜਾਣਦਾ, ਸਾਰੀ ਜ਼ਮੀਨ ਨੂੰ ਮਿਣਨਾ ਜਾਣਦਾ ਹਾਂ, ਮੈਨੂੰ ਡਿਓਢਿਆਂ ਦਾ ਪਤਾ ਵੀ ਡਿਓਢੇ ਦਾ ਪਹਾੜਾ ਕੀ ਹੁੰਦਾ, ਸਵਾਏ ਦਾ ਪਹਾੜਾ ਕੀ ਹੁੰਦਾ ਹੈ।
ਢੋਡੇ ਪੁੱਲ ਉੱਠੇ ਯੋਰਨ ਕੋਠੇ ਕ੍ਰਾਮਕਾਰ ਪਤਵਾਰ।
ਜਿਹੜਾ ਪਹਾੜਾ ਮੈਨੂੰ ਆਉਂਦਾ, ਧੌਂਚਾ ਕਹਿੰਦੇ ਨੇ 4.5 ਦੇ ਪਹਾੜੇ ਨੂੰ, ਤੇ ਫਿਰ 3.5 ਦੇ ਪਹਾੜੇ ਨੂੰ ਊਠਾ ਕਹਿੰਦੇ ਨੇ, ਧੌਂਚਾ ਊਠਾ ਇਹ ਪਹਾੜੇ ਉਹ ਵੀ ਮੈਨੂੰ ਆਉਂਦੇ ਨੇ। ਫਿਰ ਜੋਰਨ ਕੋਠੇ, ਕੋਠਿਆਂ ਨੂੰ ਜੋੜ ਕੇ ਵੀ ਇਹ ਜਗ੍ਹਾ ਕਿੰਨੀ ਬਣ ਗਈ ਹੈ, ਇਹ ਜਗ੍ਹਾ ਜਿਹੜੀ ਕਿੰਨੇ ਗਜ ਦੇ ਵਿਚ ਬਣੀ ਆ, ਜਾਂ ਕਿੰਨਿਆਂ ਕਿੰਨਾ ਰਕਬਾ ਜਗ੍ਹਾ ਨੇ ਘੇਰਿਆ, ਉਹ ਜਿਹੜੀ ਪਟਵਾਰੀ ਦੀ ਪਿੰਡਾਂ ਦੀ ਗਿਰਤ ਦੀ ਪੜ੍ਹਾਈ ਹੈ ਉਹ ਵੀ ਮੈਨੂੰ ਆਉਂਦੀ ਹੈ।
ਇਹ ਅਨੁਸਾਰੀ ਰੋਜੀ ਥਾਰੀ ਕਢੋ ਨਾ ਕਿਉਂ ਇਸ ਧਾਰ।
ਪਟਵਾਰੀ ਦਾ ਹੀ ਤੁਹਾਡਾ ਘਰ ਦਾ ਕੰਮ ਹੈ, ਤੁਹਾਡੇ ਪਿਤਾ ਜੀ ਪਟਵਾਰੀ ਨੇ ਤੇ ਮੈਨੂੰ ਉਹ ਵਿਦਿਆ ਵੀ ਆਉਂਦੀ, ਤੁਸੀਂ ਕਿਉਂ ਨੀ ਪੜ੍ਹਦੇ, ਜਿਹਦੇ ਅਧੀਨ ਤੁਹਾਡੀ ਰੋਜੀ ਰੋਟੀ ਚੱਲਦੀ ਹੈ। ਪਟਵਾਰੀ ਦਾ ਕੰਮ ਤੁਹਾਡੇ ਪਿਤਾ ਜੀ ਕਰਦੇ ਤੇ ਤੁਹਾਡੀ ਰੋਜੀ ਰੋਟੀ ਚੱਲਦੀ ਹੈ, ਤੇ ਉਹ ਪੜ੍ਹਾਈ ਵੀ ਮੈਨੂੰ ਆਉਂਦੀ, ਤੁਸੀਂ ਕਿਉਂ ਹਿੱਤ ਲਾ ਕੇ ਧਿਆਨ ਨਾਲ ਨਹੀਂ ਪੜ੍ਹਦੇ।
ਇਹ ਬਿਧ ਜੀ ਪਾਪਾ ਸੁਣ ਸ਼ੁਰੂ ਤੋਂ ਪਾਪਾ ਹਾਏ ਪਰਨ ਅਪਾਰ।
ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਪਾਂਧਾ ਜੀ, ਇਹੀ ਤਾਂ ਫਾਹੀਆਂ ਪਈਆਂ ਹੋਈਆਂ ਨੇ ਬਡੂੰਗ ਨੂੰ ਜਿਹੜੀਆਂ ਤੁਸੀਂ ਕਹਿ ਰਹੇ। ਇਹਨ ਬਿਧ ਜੀ ਪਾਪਾ, ਇਸ ਪ੍ਰਕਾਰ ਨਾਲ ਜੀਵ ਬੰਨਿਆ ਹੋਇਆ ਹੈ, ਸੁਣ ਸ਼ੁਰੂ ਪਾਤਾ ਇਹ ਪੰਡਿਤ ਜੀ, ਪਾਤਾ ਜੀ ਸੁਣੋ, ਆਏ ਕਰਨੇ ਅਪਾਰ, ਇਹ ਤਾਂ ਬੜੇ ਅਪਾਰ ਖਾਏ ਨੇ, ਇਹ ਜੀਵ ਨੂੰ ਪਏ ਹੋਏ ਨੇ।
ਇਹ ਕਾਜ ਨਾ ਆਵਾ ਜਬ ਨੂੰ ਦੁਪਾਵਾ ਭੋਗ ਨਹੀਂ ਛੁਟਕਾਰ।
ਆ ਜਿਹੜੇ 3.5 ਘੋਟੇ ਉੱਚੇ ਦੇ ਪਹਾੜੇ ਨੇ ਨਾ, ਇਹ ਉਦੋਂ ਕੰਮ ਨਹੀਂ ਆਉਂਦੇ ਜਦੋਂ ਲੇਖਾ ਮੰਗਿਆ ਜਾਂਦਾ ਹੈ, ਉੱਤੇ ਕੰਮ ਨਹੀਂ ਆਉਂਦੇ ਜਬ ਦੁੱਖ ਪਾਵੈ, ਜਦੋਂ ਇਹਨੂੰ ਭਾਰੀ ਦੁੱਖ ਪਾਉਣਾ ਪੈਂਦਾ, ਹੋਤ ਨਹੀਂ ਛੁਟਕਾਰ। ਉਹਨਾਂ ਜਮਾਂ ਕੋਲ ਇਹਦਾ ਛੁਟਕਾਰਾ ਨੀ ਨਾ ਹੁੰਦਾ, ਉੱਥੇ ਫਿਰ ਇਹ ਪੜ੍ਹਾਈ ਕੰਮ ਨੀ ਹੁੰਦੀ। ਇੱਥੇ ਮੇਰੇ ਸਾਹਿਬ ਜੀ ਪੜ੍ਹਾਈ ਦਾ ਖੰਡਨ ਨੀ ਕਰ ਰਹੇ ਵੀ ਪੜ੍ਹਦਾ ਛੱਡ ਦਿਓ, ਪੜ੍ਹਾਈ ਦਾ ਖੰਡਨ ਨੀ ਮਹਾਰਾਜ ਕਹਿੰਦੇ, ਜਿੱਥੇ ਇਹ ਵਿਦਿਆ ਪੜ੍ਹਦੇ ਜੇ ਉੱਥੇ ਆਹ ਵਿਦਿਆ ਜਿਹੜੀ ਅੱਗੇ ਦੱਸਣੀ ਹੈ ਸਤਿਗੁਰਾਂ ਨੇ, ਇਹ ਵੀ ਨਾਲ ਨਾਲ ਪੜ੍ਹਦੇ ਜ਼ਰੂਰੀ। ਤੇ ਮਹਾਰਾਜ ਜੀ ਤਾਂ ਪਹਿਲਾਂ ਹੀ ਪੜ੍ਹੇ ਹੋਏ ਨੇ, ਉਹ ਤਾਂ ਆਪ ਸਾਰੀ ਵਿਦਿਆ ਨੂੰ ਪੈਦਾ ਕਰਨ ਵਾਲੇ ਨੇ, ਸਾਰੀ ਵਿਦਿਆ ਉਹਨਾਂ ਚੋਂ ਜਨਮ ਲੈ ਰਹੀ ਹੈ। ਤੇ ਮਹਾਰਾਜ ਜੀ ਕਹਿਣ ਲੱਗੇ, ਜਦੋਂ ਜੀਵ ਨੂੰ ਜੰਮਾਂ ਨੇ ਪਕੜਿਆ ਹੋਣਾ, ਉਦੋਂ ਇਸ ਪੜ੍ਹਾਈ ਨਾਲ ਇਹਦਾ ਛੁਟਕਾਰਾ ਨਹੀਂ ਹੋਣਾ।
ਸਭ ਪੈਸ ਦੇਹਾਵੇ ਹੁਣ ਪਛਤਾਵੇ ਜਬ ਜਾਵੇ ਜਬ ਦੁਆਰ।
ਸਾਰੀ ਉਮਰ ਬਾਅਦ ਇਹੋ ਜੇ ਧੰਨਿਆ ਕੀ ਬਤੀਤ ਕਰ ਜਾਂਦਾ, ਤੇ ਜਦੋਂ ਜੰਮ ਦੇ ਦੁਆਰ ਤੇ ਜਾਂਦਾ ਤੇ ਫਿਰ ਇਹਨੂੰ ਅਟਕਾਉਣਾ ਹੀ ਪੈਂਦਾ।
ਇਹ ਸਿੱਖਾ ਕਾ ਹੈ ਛੁੱਟੀ ਉਚੇਚਾ ਹੈ ਜੋ ਮੈਂ ਕਰੋ ਉਚਾਰ।
ਪਾਂਧਾ ਜੀ ਪੁੱਛਣ ਲੱਗੇ, ਕਹਿੰਦੇ ਪਰ ਕਿਹੜਾ ਲੇਖਾ ਜਿਹਨੂੰ ਪੜ੍ਹ ਕੇ ਇਹ ਜੀਵ ਛੁੱਟ ਸਕਦਾ, ਮੁਕਤ ਹੋ ਸਕਦਾ? ਮਹਾਰਾਜ ਜੀ ਕਹਿੰਦੇ, ਉਹ ਲੇਖਾ ਮੈਂ ਦੱਸਦਾ ਤੁਹਾਨੂੰ ਜਿਹਨੂੰ ਪੜ੍ਹ ਕੇ ਜੀਵ ਮੁਕਤ ਹੋ ਸਕਦਾ, ਜਿਹਨੂੰ ਪੜ ਕੇ ਇਹਨੂੰ ਮੋਕਸ ਦੀ ਪ੍ਰਾਪਤੀ ਹੋ ਸਕਦੀ ਹੈ, ਜਿਹਨੂੰ ਪੜ ਕੇ ਇਹਨੂੰ ਮੁਕਤੀ ਮਿਲ ਸਕਦੀ ਹੈ, ਉਹ ਵਿਦਿਆ ਉਹ ਲੇਖਾ ਮੈਂ ਤੁਹਾਨੂੰ ਦੱਸਦਾ ਹਾਂ ਜੋ ਹਰ ਇੱਕ ਮਨੁੱਖ ਨੂੰ ਪੜ੍ਹਨਾ ਚਾਹੀਦਾ, ਹਰ ਇੱਕ ਜੀਵ ਮਾਤਰ ਨੂੰ ਪੜ੍ਹਨਾ ਚਾਹੀਦਾ। ਉਹ ਸ਼ਬਦ ਸਤਿਗੁਰੂ ਜੀ ਨੇ ਜੋ ਪਹਿਲਾ ਸ਼ਬਦ ਰਾਏ ਭੋਏ ਦੀ ਚਲਵੰਡੀ ਤੇ ਉਚਾਰਨ ਕੀਤਾ ਆਪਣੇ ਮੁਖਾਰ ਬਿੰਦ ਚੋਂ, ਜਾਲ ਮੋਹ ਭਗਤ ਮਤ ਕਰ ਮਤ ਕਾਗਜ ਕਰ ਸਾਰ, ਭਾਓ ਕਲਮ ਕਰ ਚਿੱਤ ਲਿਖਾਈ ਹੋਰ ਪੁੱਛ ਲਿਖ ਵਿਚਾਰ। ਇਹ ਸ਼ਬਦ ਮੇਰੇ ਸਾਹਿਬ ਜੀ ਉਚਾਰਨ ਕਰ ਰਹੇ ਨੇ, ਉਹ ਅਗਲਿਆਂ ਪ੍ਰਕਰਣਾ ਚ ਆਪ ਜੀ ਸਰਵਣ ਕਰੋਗੇ। ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਨੂੰ ਕਥਨ ਕਰਦਿਆਂ ਹੋਇਆ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਦੀ ਵਾਹਿਗੁਰੂ।